श्री नानक पुरुषोत्तम परम परावरनाथ जुगल चरण मम वंदना तर पर तर कर माथ। श्री नानक अंगद गुरु अमरदास पद बंद रामदास अर्जन गुरु बर श्री हर गोविंद हरि राय हर कृष्ण गुर तेग बहादुर चंद दसवें गोविंद सिंह गुरु नमो चरण अरविंद जिस मह अमृत ज्ञान है माणिक भगत वैराग गुरु ग्रंथ साहिब उदद बंदों कर अनुराग श्री गुर शब्द कमाए जिना जीते पंच विकार तिन संतन कौ बंदना सिर चरणन पर तार एक ओंकारा सतगुरु तेह प्रसाद सच होए। वाहिगुरु जी की फतेह विघ्न विनाशन सोए। वाहिगुरु जी की फतेह विघ्न विनाशन सोए।
सतनाम श्री वाहे गुरु साहिब जी। सब लश्कर को धीरज दीना रहो सुचेत त्रास कर छीना। स्त्री जब आव है तब देखो तात्काल शुद्ध देहो परेखो। सब लश्कर को धीरज दीना।
वाहिगुरु जी का खालसा वाहिगुरु जी की फतेह। करुणा निदान गरीब निवाज अंतरजामी पतित पावन भगत वच्छल चवर छत्र तख्त दे मालक दसां पातशाहियां दे आत्मिक सरूप प्रतख गुरता गद्दी उपर सुभाए मान धन धन श्री गुरु ग्रंथ साहिब जी महाराज दी पावन पवित्र हजूरी विच सत संगत करन दे मिले हुए शुभ अवसर विच गुर इतिहास दी कथा विचार श्रवण करिए। गुरु प्यारी साध संगत जीओ जिवें पिछले दीवान विच गुर इतिहास दी कथा दे प्रसंग श्रवण कराए जा रहे सन धन धन श्री गुरु तेग बहादुर साहब महाराज बिशन सिंह राज दी बेनती सुन के इस दे नाल असाम विखे ब्रह्मपुत्र दरिया दे पास उरारला किनारा जो ब्रह्मपुत्र दे असाम वल दे किनारे तो दूसरा पासा है ਇੱਧਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣਾ ਡੇਰਾ ਕੀਤਾ ਹੋਇਆ, ਬਿਸ਼ਨ ਸਿੰਘ ਰਾਜੇ ਦੀਆਂ ਫੌਜਾਂ ਨੇ ਆਪਣਾ ਡੇਰਾ ਲਗਾਇਆ, ਅੰਤਰਜਾਮੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਰਾਤ ਦੇ ਸਮੇਂ ਕਾਮਰੂਪ ਦੇਸ਼ ਵੱਲੋਂ, ਉਸ ਰਾਜੇ ਵੱਲੋਂ ਜੰਤਰਾਂ ਮੰਤਰਾਂ ਦੇ ਬਲ ਦੁਆਰਾ ਦਰਿਆ ਦਾ ਰੋੜ ਵਹਾ ਕੇ ਬਿਸ਼ਨ ਸਿੰਘ ਰਾਜੇ ਦੀ ਫੌਜ ਨੂੰ ਡੋਬਣ ਵਾਸਤੇ ਯਤਨ ਸੋਚਿਆ ਸੀ। ਅੰਤਰਜਾਮੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਿਸ਼ਨ ਸਿੰਘ ਰਾਜੇ ਦੀ ਸਹਾਇਤਾ ਵਾਸਤੇ ਆਪਣਾ ਸੇਵਕ ਭੇਜ ਕੇ ਪਹਿਲਾਂ ਇਹਨਾਂ ਨੂੰ ਖਬਰਦਾਰ ਕਰ ਦਿੱਤਾ। ਰਾਜੇ ਬਿਸ਼ਨ ਸਿੰਘ ਨੇ ਸਤਿਗੁਰਾਂ ਦਾ ਬਚਨ ਆਪਣੀਆਂ ਫੌਜਾਂ ਵਿੱਚ ਸੁਣਾਇਆ, ਕਿਉਂਕਿ ਸਤਿਗੁਰਾਂ ਨੇ ਆਖਿਆ ਕਿ ਜਿਹੜੀਆਂ ਫੌਜਾਂ ਬ੍ਰਹਮਪੁੱਤਰ ਦਰਿਆ ਦੇ ਕਿਨਾਰੇ ਪਾਸ ਨੀਵੀਂ ਥਾਂ 'ਤੇ ਡੇਰਾ ਕਰਕੇ ਬੈਠੀਆਂ ਹੋਈਆਂ ਹੈ, ਉੱਥੋਂ ਉੱਠ ਕੇ ਹੋਰ ਥਾਂ 'ਤੇ ਦੂਸਰੇ ਥਾਂ ਉੱਚੀ ਜਗ੍ਹਾ 'ਤੇ ਆਪਣਾ ਡੇਰਾ ਲਗਾਉਣ। ਜਿਹੜੇ ਤਾਂ ਸ਼ਰਧਾਵਾਨ ਸਨ ਉਹਨਾਂ ਨੇ ਗੁਰੂ ਕਾ ਬਚਨ ਮੰਨ ਲਿਆ, ਬਚ ਗਏ। ਜਿਹੜੇ ਤਰਕਵਾਦੀ ਸਨ ਗੁਰੂ ਮਹਾਰਾਜ ਸਾਹਿਬ ਜੀ 'ਤੇ, ਜਿਨ੍ਹਾਂ ਦੀ ਸ਼ਰਧਾ ਨਹੀਂ ਸੀ, ਉਹਨਾਂ ਆਖਿਆ ਕਿ ਐਵੇਂ ਰਾਜਾ ਇੱਕੋ ਗੁਰਾਂ ਦੇ ਹੀ ਮਗਰ ਲੱਗੀ ਜਾਂਦਾ ਹੈ। ਐਸੀਆਂ ਤਰਕਾਂ ਕੀਤੀਆਂ, ਆਪ ਵੀ ਕਈ ਰੁੜ ਗਏ, ਆਪਣੇ ਸਾਜੋ ਸਮਾਨ ਦਾ ਵੀ ਨੁਕਸਾਨ ਉਹਨਾਂ ਨੇ ਕਰਵਾ ਲਿਆ, ਮਸਾਂ ਮਸਾਂ ਕਈਆਂ ਦਾ ਬਚਾਅ ਹੋਇਆ। ਬਿਸ਼ਨ ਸਿੰਘ ਰਾਜਾ ਅਤੇ ਉਸਦੇ ਅਹਿਲਕਾਰ ਫਿਰ ਸਤਿਗੁਰਾਂ ਦੇ ਪਾਸ ਗਏ। ਸਤਿਗੁਰੂ ਜੀ ਨੇ ਕਿਹਾ ਕਿ ਭਾਈ, ਜੇ ਕੋਈ ਬਚਨ ਮੰਨੋਗੇ ਤਾਂ ਉਹਨਾਂ ਦਾ ਭਲਾ ਹੋਵੇਗਾ, ਤੁਹਾਡੇ ਉੱਪਰ ਕਾਮਰੂਪ ਦੇਸ਼ ਦੇ ਰਾਜੇ ਵੱਲੋਂ ਕੀਤੇ ਹੋਏ ਯੰਤਰਾਂ ਮੰਤਰਾਂ ਦਾ ਕੋਈ ਵੀ ਬਲ ਵਸ ਨਹੀਂ ਚੱਲ ਸਕੇਗਾ। ਇਹ ਵਚਨ ਹੋਣ ਤੋਂ ਬਾਅਦ ਵਿੱਚ ਭਾਵੇਂ ਕੋਸ਼ਿਸ਼ਾਂ ਕਾਮਰੂਪ ਦੇਸ਼ ਦੇ ਰਾਜੇ ਨੇ ਬਥੇਰੀਆਂ ਅਸਾਮ ਦੇ ਰਾਜੇ ਨੇ ਕੀਤੀਆਂ ਨੇ, ਪਰ ਕੋਈ ਵੀ ਨੁਕਸਾਨ ਬਿਸ਼ਨ ਸਿੰਘ ਰਾਜੇ ਦਾ ਫੌਜ ਸਹਿਤ ਨਾ ਕਰ ਸਕਿਆ। ਸਾਰੇ ਯਤਨਾਂ ਤੋਂ ਹਾਰ ਕੇ ਫਿਰ ਆਪਣੇ ਪਾਸ ਉਸਨੇ ਇਸਤਰੀਆਂ ਬੁਲਾਈਆਂ, ਜਿਹੜੀਆਂ ਜੰਤਰ ਮੰਤਰ ਟੂਣੇ ਟਾਮਣ ਕਰਨ ਵਿੱਚ ਬਹੁਤ ਨਿਪੁੰਨ ਨੇ, ਉਹਨਾਂ ਨੂੰ ਰਾਜੇ ਦੀਆਂ ਫੌਜਾਂ 'ਤੇ ਭੇਜਿਆ। ਉੱਪਰ ਆਣ ਕੇ ਉੱਡ ਕੇ ਆ ਕੇ ਜੋ ਲਸ਼ਕਰ ਦੇ ਉੱਤੋਂ ਦੀ ਹੋ ਕੇ ਜਾਂਦੀਆਂ ਰਹੀਆਂ, ਆਪਣੇ ਮੂੰਹਾਂ ਤੋਂ ਅੱਗ ਕੱਢਦੀਆਂ, ਰੁੱਖ 'ਤੇ ਚੜ੍ਹ ਕੇ ਆਉਂਦੀਆਂ, ਰੁੱਖ ਸਮੇਤ ਆ ਕੇ ਭਿਆਨਕ ਰੂਪ ਬਣਾ ਕੇ ਦਿਖਾਈ ਦਿੰਦੀਆਂ। ਆਪਣੀ ਵੱਲੋਂ ਬਿਸ਼ਨ ਸਿੰਘ ਰਾਜੇ ਨੇ ਫੌਜਾਂ ਨੂੰ ਕਹਿ ਕੇ ਤੋਪਾਂ ਦੇ ਗੋਲੇ ਚਲਵਾਏ, ਪਰ ਐਸੇ ਯੰਤਰ ਮੰਤਰ ਉਹਨਾਂ ਦੇ ਸਨ ਕਿ ਅੱਗੋਂ ਉਹ ਜੋ ਗੋਲੇ ਚੱਲੇ ਹੋਏ ਵਾਪਸ ਆ ਕੇ ਫੌਜਾਂ ਨੂੰ ਵੱਜਦੇ। ਫਿਰ ਇਸ ਪ੍ਰਕਾਰ ਜਾਣ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਪਹੁੰਚੇ ਬਿਸ਼ਨ ਸਿੰਘ ਰਾਜਾ, ਆ ਕੇ ਬੇਨਤੀਆਂ ਕੀਤੀਆਂ, ਸਤਿਗੁਰੂ ਸੱਚੇ ਪਾਤਸ਼ਾਹ ਜੀ, ਕਿਵੇਂ ਮੇਰੀ ਸਹਾਇਤਾ ਹੋ ਸਕਦੀ ਹੈ? ਆਪ ਜੀ ਦਾ ਓਟ ਆਸਰਾ ਲੈ ਕੇ, ਤੁਹਾਡੇ ਚਰਨਾਂ ਦੀ ਆਸ ਲਗਾ ਕੇ ਹੀ ਤੁਹਾਨੂੰ ਨਾਲ ਲੈ ਕੇ ਇੱਧਰ ਆਇਆ ਹਾਂ, ਨਹੀਂ ਤਾਂ ਇੱਧਰ ਇਸ ਇਲਾਕੇ 'ਤੇ ਅਸਾਮ ਦੇਸ਼ 'ਤੇ ਫਤਿਹ ਪਾਉਣ ਵਾਸਤੇ ਮੈਂ ਸੋਚ ਵੀ ਨਹੀਂ ਸੀ ਸਕਦਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਾਰੀ ਗੱਲ ਇਹਨਾਂ ਨੇ ਦੱਸੀ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ, ਅਸਾਮ ਕਾਮਰੂ ਦੇਸ਼ ਦੇ ਰਾਜੇ ਵੱਲੋਂ ਜੋ ਇਸਤਰੀਆਂ ਭੇਜੀਆਂ ਜਾਂਦੀਆਂ ਬੜੇ ਭਿਆਨਕ ਰੂਪ ਕਰਕੇ ਦਿਖਾਉਂਦੀਆਂ ਹੈ, ਫੌਜਾਂ ਦੇ ਵਿੱਚ ਬੜਾ ਸਹਿਮ ਹੋ ਰਿਹਾ, ਬਹੁਤ ਡਰਦੀਆਂ ਨੇ, ਆਪ ਕਿਰਪਾਲਤਾ ਕਰੋ ਜਿਸ ਕਰਕੇ ਮਹਾਰਾਜ ਫਤਿਹ ਪ੍ਰਾਪਤ ਹੋਵੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਆਖਿਆ ਕਿ ਹੁਣ ਦੀ ਵਾਰੀ ਜੇ ਕੋਈ ਔਰਤ ਆਵੇਗੀ ਨਾ ਟੂਣਾ ਟਾਮਣ ਕਰਨ ਵਾਸਤੇ, ਤਾਂ ਉਸੇ ਵਕਤ ਆਪਣਾ ਕੋਈ ਸਿਪਾਹੀ ਘੋੜੇ 'ਤੇ ਸਵਾਰ ਕਰਕੇ ਛੇਤੀ ਸਾਡੇ ਪਾਸ ਭੇਜਣਾ, ਅਤੇ ਫਿਰ ਅਸੀਂ ਬਾਹਰ ਨਿਕਲ ਕਰਕੇ ਵੇਖਾਂਗੇ ਅਤੇ ਉਹਨਾਂ ਦਾ ਬਲ ਸਭ ਨਾਸ ਹੋਵੇਗਾ। ਇਹ ਸੁਣ ਕੇ ਆਪਣੇ ਮਨ ਵਿੱਚ ਬਿਸ਼ਨ ਸਿੰਘ ਰਾਜੇ ਨੇ ਧੀਰਜ ਧਾਰਨ ਕੀਤੀ ਆ। ਮਨ ਅੰਦਰ ਸੋਚਦਾ ਹੈ ਕਿ ਜਿਹੜਾ ਕਾਰਜ ਮੇਰਾ ਦਾਦਾ ਮਾਨ ਸਿੰਘ ਰਾਜਾ ਵੀ ਨਹੀਂ ਕਰ ਸਕਿਆ ਸੀ, ਇਹਨਾਂ 'ਤੇ ਫਤਿਹ ਨਹੀਂ ਸੀ ਪਾ ਸਕਿਆ, ਉਹ ਮੈਂ ਹੁਣ ਕਰ ਲਵਾਂਗਾ। ਉਹ ਮਾਣ ਸਨਮਾਨ ਮੈਨੂੰ ਅਸਾਮ ਦੇਸ਼ ਦੇ ਰਾਜੇ 'ਤੇ ਫਤਿਹ ਪਾਉਣ ਦਾ ਪ੍ਰਾਪਤ ਹੋ ਜਾਏਗਾ। ਇਸ ਪ੍ਰਕਾਰ ਮਨ ਵਿੱਚ ਸੋਚਦਾ ਹੋਇਆ ਆਪਣੀਆਂ ਫੌਜਾਂ ਵਿੱਚ ਪਹੁੰਚਿਆ, ਜਿਸ ਤਰ੍ਹਾਂ ਅੱਗੇ ਕਥਾ ਆ ਰਹੀ ਸੁਣੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਭ ਲਸ਼ਕਰ ਕੋ ਧੀਰਜ ਦੀਨਾ।
ਬਿਸ਼ਨ ਸਿੰਘ ਰਾਜੇ ਨੇ ਆਪਣੀਆਂ ਫੌਜਾਂ ਵਿੱਚ ਆਣ ਕੇ ਸਭ ਫੌਜ ਨੂੰ, ਲਸ਼ਕਰ ਨੂੰ ਧੀਰਜ ਦਿੱਤੀ ਹੈ।
ਰਹੋ ਸੁਚੇਤ ਤ੍ਰਾਸ ਕਰ ਛੀਨਾ,
ਆਖਿਆ ਕਿ ਆਪਣੇ ਮਨਾਂ ਤੋਂ ਡਰ ਦਾ ਤਿਆਗ ਕਰਕੇ ਸਾਵਧਾਨ ਹੋ ਕੇ ਰਹਿਣਾ ਤੁਸਾਂ ਹੁਣ।
ਇਸਤਰੀ ਜਬ ਆਵਹਿ ਤਬ ਦੇਖੋ,
ਜਿਸ ਵੇਲੇ ਇਸਤਰੀਆਂ ਟੂਣੇ ਟਾਮਣ ਜੰਤਰ ਮੰਤਰ ਆਦਿਕ ਸਾਧ ਕੇ ਤੁਹਾਨੂੰ ਡਰਾਉਣ ਵਾਸਤੇ ਆਉਣਗੀਆਂ, ਤੁਸੀਂ ਵੇਖ ਕੇ ਦੱਸਣਾ ਫਿਰ।
ਤਾਤਕਾਲ ਸੁਧ ਦੇਹੋ ਪਰੇਖੋ,
ਪਰਖ ਕੇ ਪਤਾ ਕਰਕੇ ਤੇ ਛੇਤੀ ਖਬਰ ਦੇ ਦੇਣੀ ਤੁਹਾਂ।
ਗਹਿ ਤਿਨਹੋ ਕੋ ਜਾਨ ਨਾ ਦਹਿ,
ਤੇ ਉਹਨਾਂ ਨੂੰ ਜਿਸ ਕਰਕੇ ਅਸੀਂ ਫਿਰ ਪਕੜ ਲਵਾਂਗੇ, ਕਿਤੇ ਜਾਣ ਨਹੀਂ ਦੇਵਾਂਗੇ ਵਾਪਸ।
ਬਹੁਰ ਕਾਮਰੂਪਤ ਫਲ ਪੈ,
ਕਾਮਰੂਪਤ ਜਿਹੜਾ ਕਾਮਰੂ ਦੇਸ਼ ਦਾ ਰਾਜਾ ਹੈ ਫਿਰ ਫਲ ਪ੍ਰਾਪਤ ਕਰ ਲਏਗਾ, ਸਾਡੇ ਅੱਗੇ ਅੜਨ ਦਾ ਉਸਨੂੰ ਫਲ ਮਿਲ ਜਾਏਗਾ।
ਇਮ ਭੂਪਤ ਕੀਨਸ ਤਕਰਾਈ,
ਇਸ ਤਰ੍ਹਾਂ ਬਿਸ਼ਨ ਸਿੰਘ ਰਾਜੇ ਨੇ ਬਹੁਤ ਹੀ ਸਖਤੀ ਤਕੜਾਈ ਕੀਤੀ ਹੈ।
ਏਕ ਜਾਮਨੀ ਜਬ ਹੈ ਬਿਤਾਈ,
ਤੇ ਇਵੇਂ ਸਾਵਧਾਨੀ ਕਰਨ ਤੋਂ ਬਾਅਦ ਵਿੱਚ ਜਿਵੇਂ ਸੋ ਇੱਕ ਰਾਤ ਫਿਰ ਬਤੀਤ ਹੋਈ।
ਭਈ ਪ੍ਰਭਾਤ ਚੰਮੂ ਭੱਟ ਜਾਗੇ,
ਤੇ ਸਵੇਰ ਹੋਣ ਤੇ ਸਭ ਸਿਪਾਹੀ ਇਸ ਦੀਆਂ ਫੌਜਾਂ ਦੇ ਜਾਗੇ ਹਨ।
ਤਿੰਨ ਇਸਤਰਨ ਕੋ ਖੋਜਣ ਲਾਗੇ,
ਤੇ ਉਹ ਇਸਤਰੀਆਂ ਜੋ ਕਾਮਰੂ ਦੇਸ਼ ਦੇ ਰਾਜੇ ਵੱਲੋਂ ਭੇਜੀਆਂ ਜਾਂਦੀ ਹੈ ਉਹਨਾਂ ਦੀ ਭਾਲ ਕਰਨ ਲੱਗ ਪਏ।
ਜਿਸ ਦਿਸ਼ ਤੇ ਆਵਤ ਤਿਤ ਹੇਰੈ,
ਜਿਸ ਤਰਫੋਂ ਜੰਤਰ ਮੰਤਰ ਟੂਣੇ ਟਾਮਣ ਕਰਨ ਵਾਲੀਆਂ ਔਰਤਾਂ ਆਉਂਦੀਆਂ ਉਸ ਪਾਸੇ ਵੱਲ ਇਹ ਵੇਖਦੇ ਹਨ।
ਭਏ ਸੁਚੇਤ ਪਰਸ ਪਰ ਟੇਰੈ,
ਬੜੇ ਸਾਵਧਾਨ ਹੋ ਕੇ ਆਪਸ ਵਿੱਚ ਇੱਕ ਦੂਸਰੇ ਵੱਲ ਤਿਆਰੀ ਵਿੱਚ ਜੋ ਸਾਵਧਾਨਤਾ ਰੱਖਣ ਵਾਸਤੇ ਵੇਖਦੇ ਹਨ।
ਅਬ ਕੇ ਗਹਿ ਲੈ ਵਹਿ ਤਿਨ ਕਾਮਨ,
ਆਖਦੇ ਨੇ ਕਿ ਹੁਣ ਦੀ ਵਾਰੀ ਜੋ ਸਾਨੂੰ ਡਰਾਉਣ ਵਾਸਤੇ ਆਉਣਗੀਆਂ ਉਹ ਇਸਤਰੀਆਂ ਉਹਨਾਂ ਨੂੰ ਪਕੜ ਲਵਾਂਗੇ।
ਕਰਤ ਅਨੇਕ ਰੀਤ ਜੇ ਟਾਮਨ,
ਜਿਹੜੀਆਂ ਅਨੇਕ ਤਰ੍ਹਾਂ ਦੇ ਟੂਣੇ ਟਾਮਣ ਕਰਦੀਆਂ ਹਨ।
ਇਤਨੇ ਮਹਿ ਆਈ ਇੱਕ ਧੋਬਨ,
ਇਹਨੇ ਨੂੰ ਇੱਕ ਧੋਬਣ ਇਸਤਰੀ ਚੱਲ ਕੇ ਆਈ।
ਤਰਵਰ ਚੜੀ ਚੜਿਓ ਤਨ ਜੋਬਨ,
ਤੇ ਜਿਸ ਦੇ ਸਰੀਰ ਤੇ ਜੋਬਨ ਅਵਸਥਾ ਹੈ ਰੁੱਖ ਤੇ ਚੜੀ ਹੋਈ ਆਈ।
ਤਤ ਛਿਨ ਇੱਕ ਚੜਾਏ ਸਵਾਰ,
ਤੇ ਉਸੇ ਵਕਤ ਪਤਾ ਲੱਗਣ ਤੇ ਆਪਣਾ ਇੱਕ ਸਿਪਾਹੀ ਘੋੜ ਸਵਾਰ ਤਿਆਰ ਕਰਕੇ।
ਤੁਰੰਗ ਤਵਾਏ ਬੇਗ ਬਡ ਤਹਾਰ,
ਘੋੜੇ ਤੇ ਸਵਾਰ ਕਰਕੇ ਛੇਤੀ ਉਸ ਨੂੰ ਸਤਿਗੁਰਾਂ ਵੱਲ ਭੇਜਿਆ।
ਸ੍ਰੀ ਸਤਿਗੁਰ ਕੋ ਸੁਧ ਕਰ ਦਈ,
ਘੋੜਾ ਭਜਾ ਕੇ ਛੇਤੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਪਹੁੰਚ ਕੇ ਖਬਰ ਦਿੰਦਾ ਹੈ।
ਸ੍ਰੀ ਪ੍ਰਭ ਪਿਖੋ ਤ੍ਰਿਆ ਜੋ ਆਈ,
ਬੇਨਤੀ ਕਰਨ ਲੱਗਾ ਕਿ ਮਹਾਰਾਜ ਸੱਚੇ ਪਾਤਸ਼ਾਹ ਜੋ ਇਸਤਰੀ ਆ ਰਹੀ ਹੈ ਟਾਮਣ ਕਰਨ ਵਾਸਤੇ, ਜੰਤਰ ਮੰਤਰ ਦਾ ਬਲ ਪਾਉਣ ਵਾਸਤੇ, ਉਸ ਵੱਲ ਤੁਸੀਂ ਵੇਖਣਾ ਕਰੋ।
ਨਿਕਸੇ ਵਹਿਰ ਬੰਗਲੇ ਸਵਾਮੀ,
ਇਹ ਸਵਾਮੀ ਮਾਲਕ ਸਤਿਗੁਰੂ ਮਹਾਰਾਜ ਸਾਹਿਬ ਜੀ ਇਹ ਖਬਰ ਸੁਣ ਕੇ ਆਪਣੇ ਬੰਗਲੇ ਤੋਂ, ਨਿਵਾਸ ਅਸਥਾਨ ਤੋਂ, ਸੁੰਦਰ ਬਣੇ ਹੋਏ ਤੰਬੂ ਤੋਂ ਬਾਹਰ ਨਿਕਲੇ ਹਨ।
ਤਿਸ ਦਿਸ਼ ਦ੍ਰਿਸ਼ਟਤ ਅੰਤਰ ਜਾਮੀ,
ਤਾਂ ਤਿਸ ਤਰਫ ਸਤਿਗੁਰੂ ਅੰਤਰ ਜਾਮੀ ਮਹਾਰਾਜ ਵੇਖਣ ਲੱਗੇ।
ਜਬ ਹੈ ਡੀਠ ਸਤਿਗੁਰ ਕੀ ਪਰੀ,
ਸਤਿਗੁਰਾਂ ਦੀ ਜਦੋਂ ਦ੍ਰਿਸ਼ਟੀ ਪਈ ਹੈ ਉਸ ਪਾਸੇ ਵੱਲ।
ਮੰਤਰ ਸ਼ਕਤ ਤ੍ਰਿਯ ਕੀ ਸਭ ਹਰੀ,
ਜੋ ਧੋਬਣ ਇਸਤਰੀ ਆਈ ਹੈ ਟਾਮਣ ਜੰਤਰ ਮੰਤਰ ਕਰਨ ਵਾਸਤੇ, ਉਸ ਵੱਲ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤੱਕਿਆ ਹੈ, ਅਤੇ ਨਾਲ ਹੀ ਉਸ ਦੀ ਜਿੰਨੀ ਵੀ ਜੰਤਰਾਂ ਮੰਤਰਾਂ ਦੀ ਸ਼ਕਤੀ ਸਭ ਖਤਮ ਕਰ ਦਿੱਤੀ।
ਨਿਸ਼ਚਲ ਤਰਵਰ ਤਿਸ ਥਲ ਭਇਓ।
ਜਿਸ ਰੁੱਖ 'ਤੇ ਚੜ੍ਹ ਕੇ ਆ ਰਹੀ ਸੀ ਉਸੇ ਥਾਂ 'ਤੇ ਹੀ ਉਹ ਟਿਕ ਗਿਆ ਹੈ ਉਸ ਸਮੇਤ।
ਸ਼ਕਤ ਬਹੀਨ ਉੱਡਿਓ ਨਹਿ ਗਇਓ।
ਤੇ ਸ਼ਕਤੀ ਤੋਂ ਹੀਣੀ ਹੋ ਗਈ ਰੁੱਖ ਲੈ ਕੇ ਫਿਰ ਉੱਡ ਨਹੀਂ ਸਕੀ।
ਹਾਰ ਰਹੀ ਮੁਖ ਮੰਤਰ ਉਚਾਰਤ।
ਹਾਰ ਗਈ ਥੱਕ ਗਈ ਆਪਣੇ ਮੂੰਹ ਤੋਂ ਮੰਤਰਾਂ ਦਾ ਜਾਪ ਕਰਦੀ ਹੋਈ।
ਕਛੂ ਨ ਹੋਤ ਤ੍ਰਾਸ ਔਰ ਧਾਰਤ।
ਆਪਣੇ ਮਨ ਵਿੱਚ ਬਹੁਤ ਡਰ ਧਾਰਨ ਕਰਦੀ ਪਰ ਕਿਸੇ ਤਰ੍ਹਾਂ ਦਾ ਵੀ ਇਸ ਪਾਸੋਂ ਇੱਥੋਂ ਜਾਣ ਵਾਸਤੇ ਕੋਈ ਯਤਨ ਨਹੀਂ ਹੁੰਦਾ।
ਇਤ ਉਤ ਕਰਤ ਬਿਲੋਕਨ ਬਬਰੀ।
ਤੇ ਝੱਲੀ ਹੋ ਕੇ ਕਮਲੀ ਜਿਹੀ ਹੋ ਕੇ ਇੱਧਰ ਉੱਧਰ ਵੇਖੀ ਜਾਂਦੀ।
ਨਹੀਂ ਤਜਤ ਤਰਬਰ ਸੋ ਠਬਰੀ ਠਬਰੀ।
ਆਪਣਾ ਯਤਨ ਤਾਂ ਕੀਤਾ ਹੈ, ਬਥੇਰੇ ਮੰਤਰ ਪੜ੍ਹੇ ਨੇ, ਪਰ ਜਿਸ ਰੁੱਖ 'ਤੇ ਚੜ੍ਹ ਕੇ ਆਈ ਸੀ ਉਹ ਥਾਂ 'ਤੇ ਜਿੱਥੇ ਟਿਕ ਗਿਆ ਉਹ ਥਾਂ ਨਹੀਂ ਛੱਡਦਾ, ਉੱਥੋਂ ਹੁਣ ਹਿਲਦਾ ਨਹੀਂ ਹੈ।
ਮਹਾਂ ਸਿੱਧ ਕੀ ਦ੍ਰਿਸ਼ਟ ਪਰੀ ਹੈ।
ਅਤੇ ਇਵੇਂ ਪ੍ਰਤੀਤ ਹੋਇਆ ਇਸ ਨੂੰ ਪਤਾ ਲੱਗਿਆ ਕਿ ਮਹਾਨ ਸ਼ਕਤੀਆਂ ਦੇ ਮਾਲਕ ਜੀ ਦੀ ਜੋ ਕਿਰਪਾ ਦ੍ਰਿਸ਼ਟੀ ਇਸ ਤਰਫ ਉਹਨਾਂ ਦੀ ਬਹੁਤ ਹੀ ਬਲ ਵਾਲੀ ਦ੍ਰਿਸ਼ਟੀ ਪੈ ਗਈ ਹੈ।
ਜਿਸ 'ਤੇ ਮੰਤਰਨ ਸ਼ਕਤ ਹਰੀ ਹੈ।
ਇਸ ਕਰਕੇ ਉਹਦੇ ਮੰਤਰਾਂ ਦੀ ਸ਼ਕਤੀ ਨਾਸ ਹੋ ਗਈ।
ਬਹੁ ਲੋਕਨ ਤਬ ਧਾਏ ਧਰੀ ਹੈ।
ਤੇ ਬਹੁਤੇ ਲੋਕ ਹਨ ਜਿਹੜੇ ਬਿਸ਼ਨ ਸਿੰਘ ਰਾਜੇ ਦੀ ਫੌਜ ਦੇ ਆਦਮੀ ਨੇ ਦੌੜ ਕੇ ਜਾ ਕੇ ਉਹਨਾਂ ਨੇ ਉਸ ਧੋਬਣ ਇਸਤਰੀ ਨੂੰ ਪਕੜ ਲਿਆ।
ਨਿਕਟ ਹਕਾਰਨ ਗੁਰੂ ਕਰੀ ਹੈ।
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਦਾਸਾਂ ਨੂੰ ਆਖ ਕੇ ਛੇਤੀ ਉਸ ਨੂੰ ਪਾਸ ਬੁਲਵਾਇਆ।
ਗਹਿ ਆਨੀ ਔਰ ਅਧਕ ਡਰੀ ਹੈ।
ਆਪਣੇ ਮਨ ਵਿੱਚ ਜੋ ਬਹੁਤ ਹੀ ਡਰੀ ਹੋਈ ਹੈ ਧੋਬਣ ਇਸਤਰੀ ਪਕੜ ਕੇ ਉਸ ਨੂੰ ਲਿਆਂਦਾ ਸਤਿਗੁਰਾਂ ਪਾਸ।
ਹੇਰ ਰੂਪ ਕੋ ਪਾਏ ਪਰੀ ਹੈ।
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਰੂਪ ਦੇ ਦਰਸ਼ਨ ਕਰਕੇ ਮਹਾਰਾਜ ਜੀ ਦੇ ਚਰਣੀ ਲੱਗੀ ਹੈ।
ਮਹਾ ਪ੍ਰਤਾਪ ਆਪ ਕੋ ਹੈ।
ਇਸ ਤਰ੍ਹਾਂ ਬੇਨਤੀ ਕਰਦੀ ਹੈ ਕਿ ਇਹ ਮਹਾਰਾਜ ਸੱਚੇ ਪਾਤਸ਼ਾਹ ਤੁਹਾਡਾ ਬਹੁਤ ਵੱਡਾ ਤੇਜ ਪ੍ਰਤਾਪ ਹੈ।
ਜਿਹ ਸਮਸਰਤਾ ਕੋਈ ਨਲ ਹੈ।
ਜਿਸ ਆਪ ਜੀ ਦੀ ਬਰਾਬਰੀ ਹੋਰ ਕੋਈ ਵੀ ਨਹੀਂ ਕਰ ਸਕਦਾ।
ਮੈਂ ਬਿਲੋਕ ਤੁਮ ਨੀਕੇ ਜਾਣੇ।
ਤੇ ਮੈਂ ਤੁਹਾਨੂੰ ਦੇਖ ਕਰਕੇ ਤੁਹਾਡੇ ਦਰਸ਼ਨ ਕਰਕੇ ਚੰਗੀ ਤਰ੍ਹਾਂ ਜਾਣ ਲਿਆ ਚਿੱਤ ਵਿੱਚ।
ਭਏ ਬਿਸ਼ਨ ਅਵਤਾਰ ਪਛਾਣੇ।
ਮੈਂ ਪਛਾਣ ਲਿਆ ਕਿ ਤੁਸੀਂ ਪਰਮੇਸ਼ਰ ਦਾ ਅਵਤਾਰ ਹੀ ਪ੍ਰਗਟ ਹੋਏ ਹੋ।
ਅਪਰ ਬਿਖੈ ਇਮ ਸ਼ਕਤ ਨ ਹੋਈ।
ਜਿੰਨੀ ਤੁਹਾਡੇ ਵਿੱਚ ਸ਼ਕਤੀ ਹੈ ਇਹੋ ਜਿਹੀ ਸ਼ਕਤੀ ਕਿਸੇ ਵਿੱਚ ਨਹੀਂ ਦੇਖਣ ਸੁਣਨ ਨੂੰ ਮਿਲਦੀ।
ਹੇਰਤ ਹਮਹੋ ਹਰਾ ਵਹਿ ਜੋਈ।
ਜਿਹੜਾ ਸਾਨੂੰ ਵੇਖ ਕੇ ਹੀ ਹਰਾ ਦੇਵੇ, ਸਾਡੇ ਯੰਤਰਾਂ ਮੰਤਰਾਂ ਦਾ ਬਲ ਖਤਮ ਕਰ ਦੇਵੇ, ਇਹੋ ਜਿਹਾ ਤੁਹਾਡੇ ਵਰਗਾ ਪਹਿਲਾਂ ਨਾ ਕਦੇ ਕੋਈ ਵੇਖਿਆ ਨਾ ਸੁਣਿਆ।
ਸਭ ਜਗ ਕੇ ਸਵਾਮੀ ਤੁਮ ਆਹੋ।
ਆਪ ਜੀ ਤਾਂ ਸਾਰੇ ਜਗਤ ਦੇ ਸਵਾਮੀ ਮਾਲਕ ਹੋ।
ਕਾਰਨ ਕਰਨ ਸਰਬ ਨਿਰਬਹੋ।
ਇਹ ਸਾਰੇ ਕਾਰਨਾਂ ਦੇ ਰਚਨ ਵਾਲੇ ਹੋ, ਕਾਰਨ ਬਣਾਉਣ ਵਾਲੇ ਹੋ, ਸਭ ਕਾਰਜ ਆਪ ਰਾਸ ਕਰ ਸਕਦੇ ਹੋ।
ਕਿਮ ਸਹਾਏ ਤੁਰਕੇਸ਼ਵਰ ਭਏ।
ਤੁਰਕਾਂ ਦੇ ਬਾਦਸ਼ਾਹ ਦੇ ਔਰੰਗਜ਼ੇਬ ਦੇ ਤੁਸੀਂ ਕਿਵੇਂ ਸਹਾਈ ਹੋਏ ਹੋ, ਉਸ ਵੱਲੋਂ ਭੇਜੇ ਹੋਏ ਇਸ ਰਾਜੇ ਦੀ ਸਹਾਇਤਾ ਤੁਸੀਂ ਕਿਵੇਂ ਕਰ ਰਹੇ ਹੋ।
ਇਸ ਰਾਜਾ ਪਰ ਚੜ ਕਰ ਆਏ।
ਤੇ ਇਹ ਜੋ ਰਾਜਾ ਹੈ ਸਾਡਾ ਕਾਮਰੂਪ ਦੇਸ਼ ਦਾ ਸਾਮਦਾ ਰਾਜਾ ਹੈ, ਇਸ ਉੱਪਰ ਇਸ ਨੂੰ ਜਿੱਤਣ ਵਾਸਤੇ ਚੜ ਕਰਕੇ ਤੁਸਾਂ ਆਉਣਾ ਕੀਤਾ।
ਹਿੰਦੂ ਨ ਕੀ ਰੱਖਿਆ ਕੇ ਯੋਗ।
ਤੁਸੀਂ ਤਾਂ ਹਿੰਦੂ ਲੋਕਾਂ ਦੀ ਰੱਖਿਆ ਕਰਨ ਵਾਲੇ ਹੋ।
ਅਹੈ ਅਲੰਬ ਆਪ ਕੇ ਲੋਕ।
ਜਿਹੜੇ ਹਿੰਦੂ ਲੋਕ ਜੋ ਤੁਹਾਡੇ 'ਤੇ ਸ਼ਰਧਾ ਰੱਖਦੇ ਹਨ ਉਹਨਾਂ ਨੂੰ ਤੁਹਾਡਾ ਆਸਰਾ ਹੈ।
ਸੁਨ ਧੋਬਨ ਤ੍ਰਿਅ ਕੀ ਚਤੁਰਾਈ।
ਇਸ ਤਰ੍ਹਾਂ ਚਤੁਰਾਈ ਵਾਲੇ ਬੋਲ ਬੋਲ ਕੇ ਸੁਣਾਏ ਨੇ ਧੋਬਣ ਇਸਤਰੀ ਨੇ, ਜੋ ਟੂਣੇ ਟਾਮਣ ਕਰਕੇ ਬਿਸ਼ਨ ਸਿੰਘ ਰਾਜੇ ਦੀਆਂ ਫੌਜਾਂ ਨੂੰ ਡਰਾਉਣ ਆਈ ਹੈ, ਚਤੁਰਾਈ ਨਾਲ ਬੋਲ ਸੁਣਾਏ ਸਤਿਗੁਰਾਂ ਨੂੰ, ਤਾਂ ਸਤਿਗੁਰੂ ਮਹਾਰਾਜ ਸਾਹਿਬ ਨੇ
ਸੁਣ ਧੋਬਨ ਤ੍ਰਿਅ ਕੀ ਚਤੁਰਾਈ।
ਚਤੁਰਾਈ ਵਾਲੇ ਬੋਲ ਜੋ ਧੋਬਣ ਨੇ ਸੁਣਾਏ ਨੇ ਸਤਿਗੁਰੂ ਸਾਹਿਬ ਜੀ ਨੂੰ।
ਸ਼੍ਰੀ ਮੁਖ 'ਤੇ ਮੁਸਕਾਏ ਗੁਸਾਈ।
ਤਾਂ ਸੁਣ ਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਮੁਸਕਰਾਏ ਹਨ।
ਕਹਿਓ ਤਿਸ ਹੈ ਸਭ 'ਤੇ ਕਰ ਨਿਆਰੀ।
ਅਤੇ ਇਸ ਧੋਬਣ ਇਸਤਰੀ ਨੂੰ ਹੋਰਾਂ ਸਭ ਲੋਕਾਂ ਨਾਲੋਂ ਵੱਖਰੀ ਕਰਕੇ ਬਚਨ ਆਖਿਆ।
ਨਿਰਪਤ ਮਰੇ ਕਹੋ ਲੇਹ ਹਕਾਰੀ, ਨਿਰਪਤ ਮਰੇ ਕਹੋ ਲੇਹ ਹਕਾਰੀ,
ਨਿਰਪਤ ਤੁਮਰੇ ਕਹੋ ਲੇਹ ਹਕਾਰੀ। ਸਤਿਗੁਰੂ ਜੀ ਬਚਨ ਕਹਿੰਦੇ ਹਨ ਕਿ ਇਹ ਇਸਤਰੀ ਜੋ ਤੁਹਾਡਾ ਰਾਜਾ ਹੈ ਨਾ, ਉਸ ਨੂੰ ਵੀ ਆਪਣੇ ਪਾਸ ਅਸੀਂ ਸੱਦ ਲਵਾਂਗੇ।
ਇਸ ਨਿਰਪ ਸੋਂ ਤਿਸ ਦੇਹ ਮਿਲਾਏ,
ਇਸ ਰਾਜੇ ਬਿਸ਼ਨ ਸਿੰਘ ਦੇ ਨਾਲ ਉਸ ਨੂੰ ਅਸੀਂ ਮਿਲਾ ਦਿਆਂਗੇ।
ਦੁਹੈ ਕੀ ਦੁਬਦਾ ਦੂਰ ਕਰਾਏ,
ਦੋਹਾਂ ਦੇ ਵਿੱਚ ਜੋ ਦੁਬਦਾ ਪਈ ਹੋਈ ਹੈ, ਜਿਹੜਾ ਵੈਰ ਪਿਆ ਹੋਇਆ, ਅਸੀਂ ਖਤਮ ਕਰ ਦਿਆਂਗੇ।
ਰੱਖ ਹੈ ਸਮ ਹਮ ਤਾਹੇ ਨਾ ਮਾਰਹੇ,
ਇੱਕ ਸਮਾਨ ਅਸੀਂ ਦੋਹਾਂ ਨੂੰ ਰੱਖਣਾ ਕਰਾਂਗੇ, ਤੁਹਾਡੇ ਰਾਜੇ ਨੂੰ ਵੀ ਮਾਰਾਂਗੇ ਨਹੀਂ।
ਨਿਜ ਦਾਸਨ ਕੇ ਕਾਜ ਸੁਧਾਰ ਹੈ,
ਜਿਹੜੇ ਦਾਸਾ ਭਾਵ ਧਾਰਨ ਕਰਦੇ ਹਨ, ਦਾਸ ਸੇਵਕ, ਉਹਨਾਂ ਆਪਣੇ ਦਾਸਾਂ ਦੇ ਕਾਰਜ ਅਸੀਂ ਸਵਾਰਦੇ ਹਾਂ।
ਸੁਨ ਧੋਬਨ ਜੋਬਨ ਯੁੱਤ ਇਹਾਂ,
ਜੋ ਜੋਬਨ ਦੇ ਸਹਿਤ ਐ ਧੋਬਨ ਇਸਤਰੀ ਸੁਣਨਾ ਕਰ ਬਚਨ।
ਰਹੋ ਬੈਠ ਥਿਤ ਤੁਬ ਤਰ ਜਹਾਂ,
ਜਿੱਥੇ ਤੇਰਾ ਰੁੱਖ ਟਿਕਿਆ ਹੋਇਆ ਉਸ ਥਾਂ ਤੇ ਬੈਠੀ ਰਹੀ।
ਸਭ ਕੁਟੰਬ ਕੋ ਲੇ ਹੋ ਬੁਲਾਏ,
ਤੇ ਇਸੇ ਥਾਂ ਤੇ ਜਿੱਥੇ ਤੇਰਾ ਰੁੱਖ ਟਿਕ ਗਿਆ ਏ, ਆਪਣੇ ਸਭ ਪਰਿਵਾਰ ਦੇ ਜੀਆਂ ਨੂੰ ਵੀ ਸੱਦ ਲੈ।
ਬਸਹੋ ਸਦਾ ਨਿਜ ਗ੍ਰਹਿ ਕੋ ਪਾਏ,
ਆਪਣਾ ਇੱਥੇ ਘਰ ਬਣਾ ਕੇ ਸਦਾ ਹੀ ਵਸੀ।
ਬਸ ਹੈ ਅਪਰ ਲੋਕ ਸਮਦਾਏ,
ਹੋਰ ਵੀ ਬਹੁਤ ਲੋਕ ਆ ਕੇ ਤੇਰੇ ਪਾਸ ਵਸਣਗੇ।
ਤੋਹੇ ਨਾਮ ਪਰ ਗ੍ਰਾਮ ਵਸਾਏ,
ਤੇਰੇ ਨਾਮ ਉੱਪਰ ਅਸੀਂ ਨਗਰ ਵਸਾਉਣਾ ਚਾਹੁੰਦੇ ਹਾਂ।
ਜਗ ਮਹਿ ਕੀਰਤ ਤੇਰੀ ਰਹੇ,
ਜਗਤ ਵਿੱਚ ਤੇਰੀ ਮਹਿਮਾ ਪ੍ਰਗਟ ਹੋਈ ਰਹੇਗੀ।
ਜਬ ਲਗ ਗ੍ਰਾਮ ਬਸਤ ਥਲ ਹੈ,
ਜਦੋਂ ਤੱਕ ਇਸ ਥਾਂ ਤੇ ਨਗਰ ਵਸਿਆ ਰਹੇਗਾ।
ਹਮ ਵਸਾਏ ਕਰ ਗਮਨ ਹੈ ਆਨ,
ਤੇਰੇ ਨਾਮ ਤੇ ਧੋਬੜੀ ਨਗਰ ਇੱਥੇ ਵਸਾਵਾਂਗੇ, ਵਸਾ ਕੇ ਅਸੀਂ ਤਾਂ ਹੋਰ ਕਿਧਰੇ ਚਲੇ ਜਾਣਾ।
ਤਬ ਲਗ ਬੈਠ ਬ੍ਰਿਚ ਕੇ ਥਾਨ,
ਤੇ ਪਰ ਤੂੰ ਇਸ ਥਾਂ ਤੇ ਹੀ ਜੋ ਰੁੱਖ ਦੇ ਪਾਸ ਹੀ ਆਪਣਾ ਟਿਕਾਣਾ ਕਰਕੇ ਬੈਠੀ ਰਹੀ।
ਪਾਏ ਬਚਨ ਇਮ ਸਤਿਗੁਰ ਕੇਰਾ,
ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਇਹ ਜੋ ਬਚਨ ਕੀਤਾ ਹੈ, ਧੋਬਣ ਇਸਤਰੀ ਨੇ ਸੁਣਿਆ, ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਬਖਸ਼ਿਸ਼ ਭਰਿਆ ਬਚਨ ਸੁਣ ਕੇ।
ਧੋਬਣ ਜਾਏ ਕਰਿਓ ਤਹਿ ਡੇਰਾ,
ਜਿਸ ਥਾਂ ਤੇ ਇਸ ਵੱਲੋਂ ਆਉਂਦਿਆਂ ਹੋਇਆ ਨਾਲ ਲਿਆਂਦਾ ਹੋਇਆ ਰੁੱਖ ਟਿਕਿਆ ਹੈ, ਜਿੱਥੇ ਟਿਕਣ ਵਾਸਤੇ ਰੁੱਖ ਪਾਸ ਸਤਿਗੁਰੂ ਸਾਹਿਬ ਜੀ ਨੇ ਬਚਨ ਕੀਤਾ ਹੈ, ਉਸੇ ਥਾਂ 'ਤੇ ਹੀ ਜਾ ਕੇ ਠਹਿਰ ਗਈ।
ਤਿਸ ਪਿੱਛੇ ਜੇਤੀ ਤ੍ਰੀ ਆਈ, ਤਿਸ ਪਿੱਛੇ ਜੇਤੀ ਤ੍ਰੀ ਆਈ,
ਜਿੰਨੀਆਂ ਵੀ ਇਸਤਰੀਆਂ ਇਸ ਧੋਬਣ ਇਸਤਰੀ ਦੇ ਮਗਰ ਹੋਰ ਟੂਣੇ ਟਾਮਣ ਕਰਨ ਲਈ ਆਈਆਂ ਸਨ।
ਗਹੀ ਧੋਬਨੀ ਦੇਖ ਪਲਾਈ,
ਉਹਨਾਂ ਨੇ ਵੇਖਿਆ ਕਿ ਜੋ ਸਾਡੀ ਸਾਥਣ ਧੋਬਣ ਇਸਤਰੀ ਤਾਂ ਅੱਗੋਂ ਜਿਨ੍ਹਾਂ ਵੱਲ ਚੜ੍ਹ ਕੇ ਆਏ ਡਰਾਉਣ ਵਾਸਤੇ ਉਹਨਾਂ ਨੇ ਪਕੜ ਲਈ ਹੈ, ਤਾਂ ਬਹੁਤ ਜ਼ਿਆਦਾ ਡਰ ਗਈਆਂ।
ਹਟ ਪਾਛੇ ਕੋ ਨਹੀਂ ਨਿਹਾਰਾ,
ਦੇਖ ਕੇ ਭੱਜ ਗਈਆਂ ਨੇ, ਤੇ ਮੁੜ ਕੇ ਪਿੱਛੇ ਵੀ ਇਸ ਧੋਬਣ ਇਸਤਰੀ ਵੱਲ ਉਹਨਾਂ ਨੇ ਵੇਖਿਆ ਨਹੀਂ।
ਹਮਕੋ ਗਹਿ ਤ੍ਰਾਸ ਕੋ ਤਹਰਾ,
ਮਨ ਵਿੱਚ ਡਰ ਧਾਰਨ ਕੀਤਾ ਕਿ ਕਿਤੇ ਸਾਨੂੰ ਵੀ ਨਾ ਪਕੜ ਲੈਣ।
ਵੱਡੇ ਬੇਗ ਸੋ ਨਗਰ ਪ੍ਰਵੇਸੀ,
ਬੜੀ ਤੇਜ਼ੀ ਨਾਲ ਜਾ ਕੇ ਆਪਣੇ ਨਗਰ ਵਿੱਚ ਜਾ ਪ੍ਰਵੇਸ਼ ਹੋਈਆਂ।
ਦਈ ਭੂਪ ਕੋ ਖਬਰ ਅਸ਼ੇਸ਼ੀ,
ਕਾਮਰੂਪ ਦੇਸ਼ ਦੇ ਰਾਜੇ ਨੂੰ ਸਭ ਖਬਰ ਦਿੱਤੀ ਹੈ।
ਨਿਤ ਹਮ ਜਾਤ ਡਰਾਵਤ ਸਭ ਕੋ,
ਦੱਸਿਆ ਕਿ ਅਸੀਂ ਤਾਂ ਨਿਤ ਹੀ ਇਹ ਰਾਜਾ ਤੇਰੀ ਆਗਿਆ ਦੇ ਅਨੁਸਾਰ ਜਾਂਦੀਆਂ ਸੀ, ਅਤੇ ਉਸ ਰਾਜੇ ਦੀ ਫੌਜਾਂ ਨੂੰ ਅਸੀਂ ਡਰਾਉਂਦੀਆਂ ਸਾਂ।
ਉੱਪਰ ਫਿਰਤ ਪਾਏ ਮਗ ਨਭ ਕੋ, ਉੱਪਰ ਫਿਰਤ ਪਾਏ ਮਗ ਨਭ ਕੋ,
ਅਤੇ ਉੱਪਰ ਫਿਰਦੀਆਂ ਰਹੀਆਂ ਅਸੀਂ ਆਕਾਸ਼ ਦਾ ਰਸਤਾ ਅਖਤਿਆਰ ਕਰਕੇ।
ਹਮ ਤੇ ਧੋਬਨ ਗਈ ਅਗਾਰੀ,
ਉਸ ਰਾਜੇ ਦੀਆਂ ਫੌਜਾਂ ਦੇ ਲਸ਼ਕਰ ਉੱਪਰ ਅਸੀਂ ਘੁੰਮਦੀਆਂ ਰਹੀਆਂ, ਅਤੇ ਅਸੀਂ ਹੁਣ ਗਈਆਂ ਸਾਂ। ਸਾਡੇ ਨਾਲ ਧੋਬਣ ਇਸਤਰੀ ਗਈ ਸੀ, ਸਾਡੇ ਤੋਂ ਅੱਗੇ ਚਲੀ ਗਈ ਉਹ।
ਸਿੱਧ ਪੁਰਖ ਕੋ ਸੁਨੀਅਤ ਭਾਰੀ,
ਇਹ ਕੋਈ ਸਿੱਧ ਪੁਰਖ ਹੀ ਹੈ, ਭਾਰੀ ਸ਼ਕਤੀ ਕਰਾ ਮਾਤ ਵਾਲਾ ਸੁਣੀਂਦਾ ਹੈ।
ਤਿੰਨ ਗਹਿਲੀਨ ਸ਼ਕਤ ਪਰ ਹਰ ਕੇ,
ਉਹਨਾਂ ਨੇ ਧੋਬਣ ਇਸਤਰੀ ਦੀ ਸ਼ਕਤੀ ਨਾਸ ਕਰਕੇ ਉਸ ਨੂੰ ਪਕੜ ਲਿਆ ਹੈ।
ਫਿਰਤ ਅਰੂਢ ਜੋ ਉੱਪਰ ਤਰਕੇ।
ਜਿਹੜੀ ਰੁੱਖ ਤੇ ਸਵਾਰ ਹੋ ਕੇ ਉਹ ਤਾਂ ਫੌਜਾਂ ਦੇ ਲਸ਼ਕਰ ਉੱਪਰ ਉੱਡਦੀ ਫਿਰਦੀ ਸੀ।
ਅਬ ਤੇ ਆਗੇ ਕੋਈ ਨਾ ਜਾਵੇ,
ਐ ਰਾਜਨ ਹੁਣ ਦੀ ਵਾਰੀ ਕੋਈ ਵੀ ਅੱਗੇ ਨਹੀਂ ਜਾਵੇਗਾ ਸਾਡੇ ਵਿੱਚੋਂ।
ਜੋ ਜਾਵੇ ਨਿਜ ਕੋ ਗਹਿਵਾਵੇ,
ਜਿਹੜਾ ਕੋਈ ਜਾਵੇਗਾ ਹਿੰਮਤ ਕਰਕੇ ਉਹ ਆਪਣੇ ਆਪ ਨੂੰ ਉਹਨਾਂ ਦੇ ਹਵਾਲੇ ਕਰਵਾ ਲਏਗਾ।
ਅਪਰ ਯਤਨ ਕੋ ਕਰੋ ਬਣਾਏ,
ਤੇ ਹੁਣ ਹੋਰ ਕੋਈ ਯਤਨ ਕਰੋ, ਤੁਸੀਂ ਕੋਈ ਹੋਰ ਬੇਉਂਤ ਬਣਾਓ ਉਹਨਾਂ ਦੇ ਉੱਤੇ ਫਤਿਹ ਪਾਉਣ ਲਈ।
ਨਾਹੇ ਤਾਂ ਆਪ ਪਰਾਜੈ ਪਾਏ,
ਨਹੀਂ ਤਾਂ ਤੁਹਾਡੀ ਹੁਣ ਹਾਰ ਹੀ ਹੋ ਜਾਏਗੀ।
ਸੁਨ ਰਾਜਾ ਮਨ ਮਾਹੇ ਵਿਚਾਰੇ,
ਅਸਾਮਪਤੀ ਜੋ ਕਾਮਰੂਪ ਦੇਸ਼ ਦਾ ਰਾਜਾ ਏ, ਇਸਤਰੀਆਂ ਤੋਂ ਇਸ ਤਰ੍ਹਾਂ ਸੁਣ ਕੇ ਮਨ ਵਿੱਚ ਸੋਚਣ ਲੱਗਾ,
ਮੰਤਰ ਕਰੇ ਮੈਂ ਬ੍ਰਿੰਦ ਅਗਾਰੇ,
ਕਿ ਮੈਂ ਪਹਿਲਾਂ ਵੀ ਬਹੁਤ ਜੰਤਰ ਮੰਤਰ ਕਰਕੇ ਵੇਖ ਲਏ ਉਹਨਾਂ ਨੂੰ ਜਿੱਤਣ ਵਾਸਤੇ।
ਹਿਤ ਨਿਰਪ ਮਾਰਨ ਕੇ ਬਹੁ ਪ੍ਰੇਰੇ,
ਕਿਸ਼ਨ ਸਿੰਘ ਰਾਜੇ ਨੂੰ ਮਾਰਨ ਵਾਸਤੇ ਆਪਣੇ ਆਦਮੀ ਬਹੁਤੇ ਪ੍ਰੇਰ ਕੇ ਮੈਂ ਜੰਤਰ ਮੰਤਰ ਕਰਨ ਲਈ ਭੇਜਦਾ ਰਿਹਾ।
ਨਹੀਂ ਸਰੇ ਕਾਰਜ ਤਬ ਮੇਰੇ,
ਬਥੇਰੇ ਆਪਣੇ ਯਤਨ ਕੀਤੇ ਕਾਰਜ ਸਵਾਰਨ ਦੇ, ਕੋਈ ਕਾਰਜ ਨਾ ਸਰਿਆ ਉਹਨਾਂ ਨੂੰ ਜਿੱਤਣ ਵਾਸਤੇ।
ਮਹਾਂਪੁਰਖ ਹੈ ਤਿਨਹੋ ਸਹਾਏ,
ਉਹਨਾਂ ਦੀ ਸਹਾਇਤਾ ਕੋਈ ਮਹਾਂਪੁਰਖ ਹੀ ਕਰ ਰਹੇ ਹਨ।
ਮੰਤਰ ਸ਼ਕਤ ਨਹਿ ਪਹੁੰਚ ਸਕਾਏ,
ਇਸ ਕਰਕੇ ਜਿਨ੍ਹਾਂ ਨੂੰ ਅਸੀਂ ਜਿੱਤਣਾ ਹੈ ਉਹਨਾਂ ਉੱਤੇ ਸਾਡੀਆਂ ਜੰਤਰ ਮੰਤਰ ਦੀ ਸ਼ਕਤੀ ਦਾ ਕੋਈ ਵੱਸ ਨਹੀਂ ਚੱਲਦਾ।
ਜੇ ਗਿਰਵਰ ਕੋ ਦੇਤ ਉਡਾਈ,
ਜਿਹੜੀਆਂ ਸ਼ਕਤੀਆਂ ਸਾਡੇ ਜੰਤਰਾ ਮੰਤਰਾਂ ਦੀਆਂ ਪਹਾੜ ਨੂੰ ਵੀ ਉਡਾ ਸਕਦੀਆਂ।
ਅਚਲ ਚਲਾਵਤ ਚਲਤ ਥਿਰਾਈ,
ਅਚਲ ਵਸਤੂਆਂ ਨੂੰ ਚਲਾ ਦਿੰਦੀਆਂ ਨੇ ਸ਼ਕਤੀਆਂ ਸਾਡੀਆਂ, ਔਰ ਜਿਹੜੀਆਂ ਚੱਲਣ ਵਾਲੀਆਂ ਉਹਨਾਂ ਨੂੰ ਜੜ ਕਰ ਦਿੰਦੀਆਂ, ਟਿਕਾ ਦਿੰਦੀਆਂ ਹਨ।
ਜਲ ਪ੍ਰਵਾਹ ਕੋ ਰੱਖ ਹੈ ਰੋਕ,
ਸਾਡੇ ਵਿੱਚ ਜੰਤਰਾ ਮੰਤਰਾਂ ਦੀ ਇੰਨੀ ਤਾਕਤ ਹੈ ਕਿ ਅਸੀਂ ਜਿਹੜਾ ਦਰਿਆ ਦਾ ਬਹੁਤਾ ਹੀ ਜਲ ਦਾ ਪ੍ਰਵਾਹ ਵਗ ਰਿਹਾ ਹੋਵੇ ਉਸ ਨੂੰ ਵੀ ਰੋਕ ਕੇ ਰੱਖ ਸਕਦੇ ਹਾਂ।
ਤਿੰਨੇ ਆਗੇ ਕਿਆ ਬਪਰੇ ਲੋਕ,
ਅਤੇ ਵਿਚਾਰੇ ਲੋਕ ਤਾਂ ਕੀ ਹਨ ਜਿਹੜੇ ਠਹਿਰ ਸਕਣ ਇਹਨਾਂ ਸ਼ਕਤੀਆਂ ਅੱਗੇ।
ਸੈਨਾ ਸਹਿਤ ਨਰੇਸ਼ ਕਾਵਤ, ਸੈਨਾ ਸਹਿਤ ਨਰੇਸ਼ਵਰ ਕਾਵਤ,
ਇਹ ਫੌਜਾਂ ਦੇ ਸਮੇਤ ਜੋ ਰਾਜੇ ਨੂੰ ਅਸੀਂ ਤਾਂ ਮਾਰ ਹੀ ਦੇਣਾ ਸੀ ਆਪਣੇ ਜੰਤਰਾ ਮੰਤਰਾਂ ਦਾ ਬਲ ਦਿਖਾ ਕੇ।
ਯਤਨ ਸਮੇਤ ਨਾ ਬਚਵੇ ਪਾਵਤ,
ਇਹ ਕੋਈ ਵੀ ਯਤਨ ਭਾਵੇਂ ਜਿੰਨੇ ਮਰਜ਼ੀ ਕਰ ਲੈਂਦੇ ਉਹ ਬਚ ਨਹੀਂ ਸੀ ਸਕਦੇ, ਜੇ ਸਾਡਾ ਵਸ ਚੱਲਦਾ ਉਹਨਾਂ 'ਤੇ ਜੰਤਰ ਮੰਤਰਾਂ ਦਾ ਬਲ ਚੱਲ ਜਾਂਦਾ ਤਾਂ।
ਸਭ ਨਿਸ਼ਫਲ ਹੋਏ ਇੱਕ ਵਾਰੀ,
ਇੱਕ ਵਾਰ ਤਾਂ ਸਾਡੇ ਜੰਤਰ ਮੰਤਰ ਸਾਧੇ ਹੋਏ ਸਭ ਵਿਅਰਥ ਕਏ ਖਾਲੀ ਚਲੇ ਗਏ।
ਜਾਂ ਤੇ ਲਖੀਅਤ ਕੋ ਸਿੱਧ ਭਾਰੀ,
ਇਸ ਕਰਕੇ ਜਾਣੀਦਾ ਏ ਕਿ ਕੋਈ ਵੱਡੇ ਸ਼ਕਤੀ ਵਾਲੇ ਕਰਾਮਾਤੀ ਹਨ ਅੱਗੇ ਉਹਨਾਂ ਦੀ ਸਹਾਇਤਾ ਵਾਸਤੇ ਖੜੇ ਹਨ।
ਅਬ ਕਾਮਖਿਆ ਕਰਹਿ ਸਹਾਏ,
ਇਸ ਤਰ੍ਹਾਂ ਸੋਚ ਵਿਚਾਰ ਕੇ ਆਪਣੇ ਅਹਿਲਕਾਰਾਂ ਨੂੰ, ਸਿਪਾਹੀਆਂ ਨੂੰ, ਕਾਮਰੂਪ ਦੇਸ਼ ਦਾ ਜੋ ਅਸਾਮਪਤੀ ਇਹ ਰਾਜਾ ਹੈ ਕਹਿੰਦਾ ਹੈ ਕਿ ਹੁਣ ਤਾਂ ਕਮੱਖਿਆ ਦੇਵੀ ਹੀ ਸਾਡੀ ਸਹਾਇਤਾ ਵਿਖੇ ਆਵੇਗੀ।
ਹਾਰੇ ਕਰਤੇ ਅਪਰ ਉਪਾਏ,
ਹੋਰ ਯਤਨ ਕਰਦੇ ਹੋਏ ਤਾਂ ਅਸੀਂ ਹਾਰ ਹੰਭ ਗਏ ਹਾਂ।
ਸਦਾ ਬਿਘਨ ਤੇ ਹਮਹਿ ਬਚਾਵਤ,
ਕਮੱਖਿਆ ਦੇਵੀ ਦੀ ਕਹਿੰਦਾ ਕਿ ਅਸੀਂ ਪੂਜਾ ਕਰਦੇ ਹਾਂ, ਸਾਨੂੰ ਸਦਾ ਹੀ ਵਿਘਨਾਂ ਤੋਂ ਬਚਾਉਂਦੀ ਰਹੀ ਹੈ।
ਕਬਹੋ ਨਾ ਜੀਤਿਓ ਜੋ ਚੜਿਆਵਤ,
ਜਿਹੜਾ ਵੀ ਚੜ੍ਹ ਕੇ ਸਾਡੇ ਵੱਲ ਆਉਂਦਾ ਰਿਹਾ ਉਸ ਨੂੰ ਕਦੇ ਵੀ ਸਾਡੇ ਉੱਪਰ ਚੜ੍ਹਾਈ ਕਰਦਿਆਂ ਹੋਇਆ ਫਤਿਹ ਨਹੀਂ ਮਿਲੀ ਸੀ।
ਧਰਮ ਅਰਥ ਨਿਤ ਬਨਹਿ ਸਹਾਈ,
ਧਰਮ ਵਾਸਤੇ ਸਾਡੀ ਲਾਜ ਰੱਖਣ ਵਾਸਤੇ ਕਮੱਖਿਆ ਦੇਵੀ ਸਾਡੀ ਨਿਤ ਹੀ ਸਹਾਇਤਾ ਕਰਦੀ ਹੈ।
ਦਾਸਨ ਲਾਜ ਰੱਖੈ ਵਡਿਆਈ,
ਅਸੀਂ ਉਪਾਸ਼ਕ ਹਾਂ ਉਹਦੇ, ਦਾਸ ਹਾਂ, ਦਾਸ ਬਣ ਕੇ ਰਹਿੰਦੇ ਹਾਂ, ਇਸ ਕਰਕੇ ਸਾਡੀ ਲਾਜ ਅਤੇ ਵਡਿਆਈ ਰੱਖਦੀ ਹੈ।
ਇਮ ਚਿੰਤਾ ਕਰਕੇ ਮਹਿਪਾਲਾ,
ਇਸ ਤਰ੍ਹਾਂ ਮਨ ਵਿੱਚ ਸੋਚ ਕੇ ਆਪਣੇ ਅਹਿਲਕਾਰਾਂ ਨੂੰ ਦੱਸ ਕਰਕੇ ਇਹ ਜੋ ਰਾਜਾ ਹੈ ਕਾਮਰੂਪ ਦੇਸ਼ ਦਾ ਸੰਪਤੀ,
ਹੋਮ ਸਮਗਰੀ ਲੀਨ ਵਿਸਾਲਾ,
ਇਸਨੇ ਬਹੁਤ ਸਾਰੀ ਸਮੱਗਰੀ ਲਈ ਹੈ ਜੋ ਕਮੱਖਿਆ ਦੇਵੀ ਦੀ ਪੂਜਾ ਕਰਨ ਵਾਸਤੇ ਹਵਨ ਆਦਿਕ ਕਰਨ ਵਾਲੀ।
ਮੰਤਰਨ ਪੁਨ ਨਰ ਸਕਲ ਬੁਲਾਏ,
ਆਪਣੇ ਜਿਹੜੇ ਮੰਤਰ ਜੰਤਰ ਕਰਨ ਵਾਲੇ ਮਨੁੱਖ ਹਨ ਉਹ ਵੀ ਅਤੇ ਮੰਤਰੀ ਵਜ਼ੀਰ ਅਹਿਲਕਾਰ ਵੀ ਪਾਸ ਬੁਲਾ ਲਏ।
ਦੇਵੀ ਕੇ ਮੰਦਿਰ ਚਲ ਆਏ,
ਉਹ ਵੀ ਸਭ ਦੇਵੀ ਦਾ ਜਿੱਥੇ ਮੰਦਿਰ ਬਣਿਆ ਹੋਇਆ ਕਮੱਖਿਆ ਦੇਵੀ ਦਾ ਉੱਥੇ ਚੱਲ ਕੇ ਪਹੁੰਚੇ ਹਨ ਰਾਜੇ ਸਮੇਤ।
ਹੋਏ ਪੁਨੀਤ ਅਰਾਧਤ ਸਾਰੇ,
ਬਹੁਤ ਪਵਿੱਤਰਤਾ ਸਹਿਤ ਹੋ ਕੇ ਇਸ਼ਨਾਨ ਕਰਕੇ ਕਮੱਖਿਆ ਦੇਵੀ ਦੀ ਅਰਾਧਨਾ ਵਿੱਚ ਜੁੜ ਗਏ।
ਭਾਵਕ ਬਿਖੈ ਦਰਬ ਕੋ ਡਾਰੇ,
ਫਿਰ ਹਵਨ ਕਰਨਾ ਸ਼ੁਰੂ ਕੀਤਾ ਏ। ਕਾਮਰੂਪ ਦੇਸ਼ ਦੇ ਰਾਜੇ ਨੇ ਆਪਣੇ ਮੰਤਰੀਆਂ ਜੰਤਰੀਆਂ ਵਜ਼ੀਰਾਂ ਨੂੰ ਅਤੇ ਜੰਤਰ ਮੰਤਰ ਕਰਨ ਵਾਲਿਆਂ ਲੋਕਾਂ ਨੂੰ ਨਾਲ ਲੈ ਕੇ ਹਵਨ ਕੀਤਾ, ਅਤੇ ਜਿਵੇਂ ਅੱਗ ਵਿੱਚ ਹਵਨ ਪਾਉਂਦੇ ਹਨ ਜੋ ਸਮੱਗਰੀ ਆਦਿਕ ਦੀ ਆਹੂਤੀ ਦਿੰਦੇ।
ਕਾਮੱਖਿਆ ਕੋ ਕਰਿਓ ਆਵਾਹਨ,
ਇਹਨਾਂ ਨੇ ਇਸ ਤਰ੍ਹਾਂ ਕਮੱਖਿਆ ਦੇਵੀ ਦੀ ਅਰਾਧਨਾ ਕਰਕੇ ਇਵੇਂ ਕਮੱਖਿਆ ਦੇਵੀ ਨੂੰ ਆਪਣੇ ਪਾਸ ਸੱਦਣਾ ਕੀਤਾ।
ਮੁਖ ਪੰਡੇ ਬੋਲੀ ਮਨ ਭਾਵਨ,
ਅਤੇ ਇਹਨਾਂ ਦੇ ਮਨ ਨੂੰ ਭਾਉਣ ਵਾਲੀ ਚੰਗੀ ਲੱਗਣ ਵਾਲੀ ਜਿਸ ਦੀ ਸੇਵਾ ਅਰਾਧਨਾ ਸੋ ਕਾਮਰੂਪ ਦੇਸ਼ ਦੇ ਰਾਜੇ ਨੂੰ ਆਪਣੇ ਅਹਿਲਕਾਰਾਂ ਸਮੇਤ ਬਹੁਤ ਭਾਵਨਾ ਸਹਿਤ ਚੰਗੀ ਲੱਗਦੀ ਹੈ, ਇਹਨਾਂ ਨੇ ਸੱਦਿਆ ਹੈ। ਜਦੋਂ ਸੱਦਿਆ ਏ ਅਰਾਧਨਾ ਕਰਕੇ ਦੇਵੀ ਕਮੱਖਿਆ ਨੂੰ, ਤਾਂ ਉਹ ਇੱਕ ਪੰਡਵੇ ਦਰ ਦੇ ਰਾਹੀਂ ਬੋਲੀ ਹੈ। ਜੋ ਪੁਜਾਰੀ ਹੈ ਪੰਡਿਤ, ਉਹਦੇ ਮੂੰਹ ਤੋਂ ਉਸਨੇ ਆਪਣੀ ਆਵਾਜ਼ ਪ੍ਰਗਟ ਕਰਕੇ ਦੱਸਿਆ।
ਭੋ ਭੂਪਤ ਚਿੰਤਾ ਮਤ ਕੀ ਜਹੇ,
ਐ ਰਾਜਨ ਤੂੰ ਮਤ ਚਿੰਤਾ ਕਰ ਆਪਣੇ ਚਿੱਤ ਵਿੱਚ ਕੋਈ।
ਨਹੀਂ ਖੇਦ ਤੋਹੇ ਤੀਰ ਤਰੀਜਹੇ,
ਤੀਰ ਧਾਰ ਕੇ ਰੱਖ ਤੈਨੂੰ ਕੋਈ ਦੁੱਖ ਨਹੀਂ ਹੋਵੇਗਾ।
ਰਾਜ ਸਹਿਤ ਕੁਸ਼ਲੀ ਤੂੰ ਰਹੇ,
ਆਪਣੇ ਰਾਜ ਭਾਗ ਸਮੇਤ ਤੂੰ ਸੁਖ ਆਨੰਦ ਦੇ ਸਮੇਤ ਹੀ ਰਹੇਗਾ।
ਰਿਪਤੇ ਨਹੀਂ ਪਰਾਜੈ ਲਹੈ,
ਤੇ ਜਿਸ ਕਰਕੇ ਤੂੰ ਖੁਸ਼ੀ ਦੇ ਸਹਿਤ ਹੀ ਰਹੇਗਾ, ਔਰ ਜੋ ਵੈਰੀ ਤੇਰੇ ਵੱਲ ਚੜ੍ਹ ਕੇ ਆਇਆ ਹੈ ਉਹ ਤੈਨੂੰ ਕਿਸੇ ਤਰ੍ਹਾਂ ਵੀ ਜੋ ਤੇਰੇ ਦੇਸ਼ 'ਤੇ ਆਪਣਾ ਕਬਜ਼ਾ ਨਹੀਂ ਕਰ ਪਾਵੇਗਾ।
ਪੁਰਸ਼ੋਤਮ ਤੁਝ ਭਖ ਹੈ ਜਥਾ,
ਤੇਰੀ ਹਾਰ ਨਹੀਂ ਹੋਵੇਗੀ, ਪਰ ਇਹ ਗੱਲ ਮੰਨ ਲੈ ਤੂੰ ਜੋ ਤੈਨੂੰ ਦੱਸਦੀ ਹਾਂ ਕਿ ਜਿਵੇਂ ਉੱਤਮ ਪੁਰਖ ਤੇਰੀ ਸਹਾਇਤਾ ਕਰਨਗੇ ਉਹ ਜਦੋਂ ਤੈਨੂੰ ਕੋਈ ਵਚਨ ਕਰਨਗੇ। ਮੰਨੀ
ਰਹੋ ਅਨੁਸਾਰ ਮਾਨੀ ਹੈ ਤਥਾ,
ਉੱਤਮ ਪੁਰਖ ਜਿਹੜੇ ਗੁਰੂ ਜੀ ਆਏ ਹਨ ਨਾ ਤੇਰੇ ਵਿਰੋਧੀ ਰਾਜੇ ਦੀ ਸਹਾਇਤਾ ਵਾਸਤੇ, ਉਹ ਜੋ ਬਚਨ ਕਰਨਗੇ ਉਸੇ ਤਰ੍ਹਾਂ ਹੀ ਮੰਨੀ।
ਰਹੋ ਅਨੁਸਾਰ ਮਾਨੀ ਹੈ ਤਥਾ,
ਉਸੇ ਤਰ੍ਹਾਂ ਹੀ ਬਚਨ ਮੰਨ ਕੇ ਅਨੁਸਾਰੀ ਹੋ ਕੇ ਚੱਲੀ।
ਇਮ ਕਹਿ ਤੂਸ਼ਨ ਪੀ ਜਗਰਾਨੀ,
ਪਾਂਡਵੇ ਦੇ ਜੋ ਪੰਡੇ ਦੇ ਮੂੰਹ ਰਾਹੀਂ ਰਾਜੇ ਨੂੰ ਇਹ ਸਿੱਖਿਆ ਦੇ ਕੇ ਜਿਸ ਨੂੰ ਇਹ ਜਗਤ ਰਾਣੀ ਕਹਿੰਦੇ ਹਨ ਚੁੱਪ ਹੋ ਗਈ।
ਸਚਿਵ ਸਮੇਤ ਨਿਰਪਤ ਨੈ ਮਾਨੀ,
ਤੇ ਆਪਣੇ ਵਜ਼ੀਰਾਂ ਦੇ ਸਮੇਤ ਕਾਮਰੂਪ ਦੇਸ਼ ਦੇ ਰਾਜੇ ਨੇ ਇਹ ਗੱਲ ਮੰਨ ਲਈ ਹੈ ਸਤ ਬਚਨ ਆਖ ਕੇ।
ਕਰ ਬੰਧਨ ਨਿਜ ਭਵਨ ਸਿਧਾਏ,
ਤੇ ਇਸ ਪ੍ਰਕਾਰ ਕਮੱਖਿਆ ਦੇਵੀ ਦੇ ਮੰਦਰ ਵਿੱਚ ਪੂਜਾ ਕਰਕੇ ਤੇ ਇੱਕ ਪੰਡਿਤ ਦੇ ਮੂੰਹ ਤੋਂ ਦੇਵੀ ਦਾ ਬਚਨ ਉਸਦੀ ਬਾਣੀ ਸੁਣ ਕਰਕੇ ਫਿਰ
ਕਰ ਬੰਧਨ ਨਿਜ ਭਵਨ ਸਦਾਏ,
ਨਮਸਕਾਰ ਕਰਕੇ ਆਪਣੇ ਘਰ ਨੂੰ ਚਲੇ ਗਏ।
ਚਿਤ ਵਹਿ ਚਿਤ ਕੈਸੇ ਹੋਏ ਜਾਏ,
ਕਾਮਰੂਪ ਦੇਸ਼ ਦਾ ਰਾਜਾ ਆਪਣੇ ਚਿੱਤ ਵਿੱਚ ਸੋਚਦਾ ਹੈ ਕਿ ਕਿਵੇਂ ਹੁਣ ਅੱਗੇ ਕੁਝ ਹੋਵੇਗਾ।
ਹਮ ਤੇ ਅਬ ਉਪਾਵ ਕਿਆ ਹੋਵੇ,
ਸਾਡੇ ਕੋਲੋਂ ਹੁਣ ਕਿਹੜਾ ਯਤਨ ਹੋ ਸਕੇਗਾ ਉਹ ਕਰੀਏ।
ਜਿਸ ਤੇ ਸ਼ਤਰੂ ਕੋ ਡਰ ਖੋਵੈ,
ਜਿਸ ਕਰਕੇ ਦੁਸ਼ਮਣ ਦਾ ਡਰ ਸਦਾ ਵਾਸਤੇ ਅਸੀਂ ਨਾਸ ਕਰ ਲਈਏ।
ਨਿਜ ਬਲ ਜੰਤਰ ਮੰਤਰ ਕਰ ਹਾਰੇ,
ਆਪਣੇ ਜੰਤਰਾ ਮੰਤਰਾਂ ਦਾ ਤਾਂ ਬਲ ਕਰਕੇ ਵਰਤ ਕੇ ਅਸੀਂ ਹਾਰ ਗਏ ਹਾਂ।
ਤਿੰਨ ਤੇ ਕਛੂ ਨਾ ਕਾਰਜ ਸਾਰੇ,
ਆਪਣੇ ਜੰਤਰਾ ਮੰਤਰਾਂ ਤੋਂ ਤਾਂ ਕੋਈ ਵੀ ਕਾਰਜ ਨਹੀਂ ਸੌ ਰਿਹਾ ਸਾਡਾ।
ਅਬ ਸੰਗਰਾਮ ਕਰਨ ਬਣ ਆਵੈ,
ਤਾਂ ਯੁੱਧ ਕਰਨਾ ਹੀ ਬਣ ਆਉਂਦਾ ਉਹਨਾਂ ਨਾਲ।
ਸ਼੍ਰੀ ਕਾਮੱਖਿਆ ਜੈ ਕਰਵਾਵੈ,
ਸ਼੍ਰੀ ਕਾਮੱਖਿਆ ਦੇਵੀ ਸਾਡੀ ਜੈ ਜੈਕਾਰ ਕਰਾ ਦੇਵੇਗੀ।
ਇਮ ਮਸਲਤ ਕਰ ਸਚਵਨ ਸੰਗ,
ਇਸ ਤਰ੍ਹਾਂ ਕਾਮਰੂਪ ਦੇਸ਼ ਦੇ ਰਾਜੇ ਨੇ ਆਪਣੇ ਮੰਤਰੀਆਂ ਨਾਲ ਸਲਾਹ ਕੀਤੀ।
ਭਇਓ ਸੁਚੇਤ ਕਰਨ ਕੋ ਜੰਗ।
ਐਵੇਂ ਸਲਾਹ ਕਰਕੇ ਜੰਗ ਕਰਨ ਵਾਸਤੇ ਤਿਆਰ ਹੋਇਆ।
ਰਣ ਸਾਮਗਰੀ ਬਹੁ ਬਰਤਾਈ,
ਜੰਗ ਦਾ ਸਾਜੋ ਸਮਾਨ ਗੋਲਾ ਬਰੂਦ ਆਪਣੀਆਂ ਫੌਜਾਂ ਵਿੱਚ ਇਸਨੇ ਮੰਡਵਾ ਦਿੱਤਾ।
ਸੁਬਟ ਸਕੇਲ ਕਰੇ ਇੱਕ ਥਾਈ,
ਇੱਕ ਥਾਂ ਤੇ ਸਾਰੇ ਸੂਰਮੇ ਸਿਪਾਹੀ ਇਕੱਠੇ ਕਰ ਲਏ।
ਤੋਪ ਤੁਪਕ ਕੋ ਕਰਕੇ ਸੁਧ,
ਤੋਪਾਂ ਤੇ ਬੰਦੂਕਾਂ ਸਭ ਤਿਆਰ ਕਰਕੇ ਚੰਗੀ ਤਰ੍ਹਾਂ।
ਪਠੀ ਸੈਨ ਬਡ ਕਰਬੇ ਜੁਧ,
ਜੋ ਵੱਡੀ ਫੌਜ ਆਪਣੀ ਦੁਸ਼ਮਣ ਦੀਆਂ ਫੌਜਾਂ ਨਾਲ ਜੰਗ ਕਰਨ ਵਾਸਤੇ ਕਾਮਰੂਪ ਦੇਸ਼ ਦੇ ਰਾਜੇ ਨੇ ਭੇਜ ਦਿੱਤੀ।
ਹਮ ਕੇਤਕ ਦਿਨ ਚੜ੍ਹੇ ਪਿਛਾਰੀ,
ਇਹਨਾਂ ਨੂੰ ਕਹਿ ਦਿੱਤਾ ਕਿ ਤੁਸੀਂ ਉੱਥੇ ਜਾ ਕੇ ਬਿਸ਼ਨ ਸਿੰਘ ਰਾਜੇ ਦੀਆਂ ਫੌਜਾਂ ਨਾਲ ਜੰਗ ਕਰੋ ਅਤੇ ਭਾਵੇਂ ਕੁਝ ਦਿਨ ਲੱਗ ਜਾਣਗੇ, ਉਸ ਤੋਂ ਬਾਅਦ ਅਸੀਂ ਵੀ ਤੁਹਾਡੇ ਪਿੱਛੇ ਆਵਾਂਗੇ।
ਕਰ ਸੰਗਰਾਮ ਪਿਖ ਹੈ ਭੱਟ ਭਾਰੀ,
ਅਤੇ ਜੋ ਭਾਰੀ ਸੂਰਮਿਆਂ ਦਾ ਤੁਹਾਡਾ ਜੰਗ ਹੋਵੇਗਾ ਦੁਸ਼ਮਣ ਦੀਆਂ ਫੌਜਾਂ ਦੇ ਨਾਲ, ਉਹ ਅਸੀਂ ਵੇਖਾਂਗੇ ਅਤੇ ਆਪ ਵੀ ਜੰਗ ਕਰਨ ਲਈ ਫਿਰ ਆ ਜਾਵਾਂਗੇ ਪਿੱਛੇ।
ਦੋਹਰਾ ਇਤ ਧੋਬਨ ਜਬ ਗਹਿ ਲਈ,
ਇਸ ਪ੍ਰਕਾਰ ਰਾਜੇ ਨੇ ਸਲਾਹ ਕਰਕੇ ਆਪਣੀਆਂ ਫੌਜਾਂ ਭੇਜੀਆਂ ਨੇ ਅਤੇ ਇੱਧਰ ਜਿੱਥੇ ਕਿ ਧੋਬਨ ਇਸਤਰੀ ਬਿਸ਼ਨ ਸਿੰਘ ਰਾਜੇ ਦੀਆਂ ਫੌਜਾਂ ਪਾਸ ਆਈ ਸੀ, ਸਤਿਗੁਰਾਂ ਦੀ ਆਗਿਆ ਦੇ ਅਨੁਸਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਵੱਲੋਂ ਜੋ ਦ੍ਰਿਸ਼ਟੀ ਪਾ ਕਰਕੇ ਉਸਦੀ ਸ਼ਕਤੀ ਖਤਮ ਕੀਤੀ ਹੈ, ਉਸਨੂੰ ਆਪਣੇ ਪਾਸ ਸੱਦਿਆ ਗਿਆ ਹੈ।
ਅਪਰ ਨਹੀਂ ਕੋ ਆਏ,
ਹੋਰ ਕੋਈ ਇਸਤਰੀ ਟੂਣੇ ਟਾਮਣ ਕਰਨ ਵਾਲੀ ਮਗਰ ਫਿਰ ਗਈ ਨਾ।
ਬਿਸ਼ਨ ਸਿੰਘ ਬਹੁ ਹਰਖ ਔਰ,
ਬਿਸ਼ਨ ਸਿੰਘ ਰਾਜੇ ਦੇ ਮਨ ਵਿੱਚ ਬਹੁਤ ਖੁਸ਼ੀ ਹੋਈ।
ਗੁਰ ਢਿੱਗ ਪਹੁੰਚਿਓ ਤਾਏ,
ਛੇਤੀ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਸ ਦੌੜ ਕੇ ਪਹੁੰਚਿਆ।
ਚੌਪਈ ਕਰੀ ਬੰਦਨਾ ਬੈਠੇ ਵਾਨ,
ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਨਮਸਕਾਰ ਕਰਕੇ ਪਾਸ ਆਣ ਬੈਠਾ ਬਿਸ਼ਨ ਸਿੰਘ ਰਾਜਾ।
ਬੇਨਤੀ ਕੇ ਜੁੱਤ ਕਰਤ ਬਖਾਨ,
ਇਸ ਤਰ੍ਹਾਂ ਬੇਨਤੀ ਸਹਿਤ ਬੋਲ ਸੁਣਾਉਣ ਲੱਗਾ ਸਤਿਗੁਰੂ ਜੀ ਨੂੰ।
ਰਾਵਰ ਕੇ ਪ੍ਰਤਾਪ ਤੇ ਜਾਣਾ,
ਸਤਿਗੁਰੂ ਸੱਚੇ ਪਾਤਸ਼ਾਹ ਜੀਓ, ਆਪ ਜੀ ਦੇ ਮਹਾਨ ਤੇਜ ਪ੍ਰਤਾਪ ਦੁਆਰਾ ਮੈਂ ਜਾਣ ਲਿਆ।
ਫਤਿਹ ਹੋਏ ਮਮ ਕਾਜ ਮਹਾਨਾ,
ਕਿ ਮੇਰੀ ਫਤਿਹ ਹੋਣ ਦਾ ਵੱਡਾ ਕਾਰਜ ਹੁਣ ਸੌਰ ਜਾਵੇਗਾ, ਜਿੱਤ ਪ੍ਰਾਪਤ ਕਰਾ ਦਿਓਗੇ ਤੁਸੀਂ ਜ਼ਰੂਰ।
ਤੂੰ ਸੁਣੋ ਪ੍ਰਭ ਜੀ ਮਮ ਅਰਜ਼ੀ,
ਤਾਂ ਵੀ ਸੁਣੋ ਮਹਾਰਾਜ ਸੱਚੇ ਪਾਤਸ਼ਾਹ ਮੇਰੀ ਬੇਨਤੀ ਆਪ ਤੁਸੀਂ।
ਸਭ ਲਸ਼ਕਰ ਵਰਤ ਹੈ ਤੁਮ ਮਰਜ਼ੀ,
ਸਾਰੀਆਂ ਫੌਜਾਂ ਦਾ ਲਸ਼ਕਰ ਜੋ ਮੇਰਾ ਹੈ ਤੁਹਾਡੀ ਇੱਛਾ ਅਨੁਸਾਰ ਹੀ ਚੱਲੇਗਾ।
ਦੇਖ ਸਿਦਕ ਸਭ ਕੇ ਉਰ ਹੋਵਾ,
ਆਪ ਜੀ ਦਾ ਪ੍ਰਤਾਪ ਵੇਖ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੁਸਾਂ ਬਚਨ ਕੀਤਾ ਸੀ ਕਿ ਜਦੋਂ ਕੋਈ ਇਸਤਰੀ ਟੂਣੇ ਟਾਮਣ ਕਰਨ ਵਾਸਤੇ ਆਉਂਦੀ ਹੈ ਸਾਨੂੰ ਦੱਸ ਦਿਓ, ਅਸੀਂ ਤੁਹਾਨੂੰ ਦੱਸ ਦਿੱਤਾ, ਤੁਸੀਂ ਦ੍ਰਿਸ਼ਟੀ ਪਾ ਕੇ ਉਹਦਾ ਜੰਤਰ ਮੰਤਰ ਦਾ ਬਲ ਖਤਮ ਕਰ ਲਿਆ, ਸਤਿਗੁਰੂ ਸੱਚੇ ਪਾਤਸ਼ਾਹ ਉਸਨੂੰ ਆਪਣੇ ਪਾਸ ਸੱਦ ਲਿਆ ਏ।
ਦੇਖ ਸਿਦਕ ਸਭ ਕੇ ਉਰ ਹੋਵਾ,
ਇਹ ਕੁਝ ਵੇਖ ਕੇ ਤੁਹਾਡੇ ਬਚਨਾਂ ਦਾ ਪ੍ਰਤਾਪ, ਤੁਹਾਡੀ ਦ੍ਰਿਸ਼ਟੀ ਦਾ ਤੇਜ ਪ੍ਰਤਾਪ ਵੇਖ ਕੇ ਮੇਰੇ ਸਮੇਤ ਸਭ ਫੌਜਾਂ ਅਹਿਲਕਾਰਾਂ ਸਿਪਾਹੀਆਂ ਦੇ ਮਨਾਂ ਵਿੱਚ ਤੁਹਾਡੇ ਪ੍ਰਤੀ ਬੜਾ ਸਿਦਕ ਹੋਇਆ ਹੈ।
ਮਹਾ ਤ੍ਰਾਸ ਮੰਤਰਨ ਕੋ ਖੋਵਾ,
ਜਿਹੜਾ ਬਹੁਤਾ ਡਰ ਲੱਗਦਾ ਸੀ ਨਾ ਸਾਨੂੰ ਜੰਤਰਾ ਮੰਤਰਾਂ ਤੋਂ, ਉਹ ਸਭ ਡਰ ਨਾਸ ਹੋ ਗਿਆ।
ਬਹੁਤ ਕਾਲ ਬੀਤਿਓ ਹਮ ਆਏ,
ਬੜਾ ਸਮਾਂ ਬੀਤ ਗਿਆ ਸਾਨੂੰ ਇੱਧਰ ਆਇਆ ਨੂੰ ਸਤਿਗੁਰੂ ਜੀ।
ਖਰਚੇ ਕੋਸ਼ ਦਰਬ ਸਮਦਾਏ,
ਖਜ਼ਾਨੇ ਦੇ ਧਨ ਦੇ ਬਹੁਤੇ ਖਜ਼ਾਨੇ ਅਸੀਂ ਖਰਚ ਚੁੱਕੇ ਹਾਂ ਇੱਥੇ ਫੌਜਾਂ ਵਾਸਤੇ ਵੀ ਤੇ ਜੋ ਅਸਾਮ ਦੇਸ਼ ਦੇ ਰਾਜ ਤੇ ਫਤਿਹ ਪਾਉਣ ਲਈ ਵੀ ਸਤਿਗੁਰੂ ਜੀਓ।
ਬਿਸਰੇ ਸਦਨ ਰਹੇ ਸਭ ਐਸੇ,
ਸਾਨੂੰ ਸਭਨਾਂ ਨੂੰ ਫੌਜਾਂ ਸਮੇਤ ਆਪਣੇ ਘਰ ਭੁੱਲੇ ਹੋਏ ਆ ਤੇ ਇੱਥੇ ਹੀ ਅਜੇ ਅਸੀਂ ਫਤਿਹ ਪਾਉਣ ਤੋਂ ਬਿਨਾਂ ਹੀ ਬੈਠੇ ਹੋਏ ਹਾਂ।
ਰਿਪ ਪਰ ਜੋਰ ਭਰਿਓ ਨਹਿ ਕੈਸੇ,
ਕਿਸੇ ਤਰ੍ਹਾਂ ਵੀ ਵੈਰੀਆਂ ਤੇ ਆਪਣਾ ਬਲ ਪਾ ਕੇ ਉਹਨਾਂ ਨੂੰ ਆਪਣੇ ਅਧੀਨ ਨਹੀਂ ਕਰ ਸਕੇ, ਅਸੀਂ ਜਿੱਤ ਨਹੀਂ ਸਕੇ ਹਾਂ ਅਜੇ।
ਨਹੀਂ ਬਾਹਨੀ ਪਾਰ ਉਤਾਰੀ,
ਸਤਿਗੁਰੂ ਸੱਚੇ ਪਾਤਸ਼ਾਹ ਜੀਓ, ਜਿਹੜਾ ਦੁਸ਼ਮਣ ਦਾ ਇਲਾਕਾ ਏ ਅਸਾਮ ਦੇਸ਼ ਹੈ, ਪਾਰਲਾ ਕਿਨਾਰਾ ਹੈ, ਉੱਧਰ ਤੱਕ ਸਤਿਗੁਰੂ ਸੱਚੇ ਪਾਤਸ਼ਾਹ ਅਜੇ ਅਸੀਂ ਆਪਣੀਆਂ ਫੌਜਾਂ ਨੂੰ ਨਹੀਂ ਭੇਜ ਸਕੇ, ਨਹੀਂ ਪਾਰ ਉਤਾਰ ਸਕੇ।
ਨਹਿ ਸੰਗਰਾਮ ਮਚਿਓ ਪੈਕਾਰੀ,
ਤੇ ਜਿਹੜਾ ਕੋਈ ਪੈਦਾਇਕ ਯੁੱਧ ਵੀ ਉਹਨਾਂ ਨੂੰ ਕਰਕੇ ਅਸੀਂ ਨਹੀਂ ਵਿਖਾ ਸਕੇ।
ਕਬ ਲੱਗ ਇਹ ਠਾਂ ਬੈਠੇ ਰਹੇ,
ਸਤਿਗੁਰੂ ਜੀ ਉਹ ਕਿਰਪਾ ਕਰਕੇ ਦੱਸ ਦਿਓ ਕਿ ਹੋਰ ਕਿੰਨਾ ਕੁ ਸਮਾਂ ਸਾਨੂੰ ਇਸ ਥਾਂ ਤੇ ਬਹਿਣਾ ਪਏਗਾ।
ਉਮਰ ਆਬ ਜੇ ਅਕੁਲਾਬਤ ਹੈ,
ਜਿਹੜੇ ਸਾਡੇ ਅਹਿਲਕਾਰ ਨੇ, ਜਿਹੜੇ ਸੈਨਾਪਤੀ ਹਨ, ਉਹ ਵੀ ਮਹਾਰਾਜ ਸੱਚੇ ਪਾਤਸ਼ਾਹ ਵਿਆਕਲ ਹੁੰਦੇ ਜਾਂਦੇ ਆ। ਬਹੁਤ ਸਮਾਂ, ਕਈ ਮਹੀਨੇ ਹੋ ਗਏ ਇੱਥੇ ਆ ਕੇ ਬੈਠਿਆ ਨੂੰ।
ਜਿਉਂ ਜਿਉਂ ਕਰੁਣਾ ਤੁਮਰੀ ਜੋਵੈ,
ਸਤਿਗੁਰੂ ਜੀਓ, ਜਿਵੇਂ ਜਿਵੇਂ ਤੁਹਾਡੀ ਕਿਰਪਾਲਤਾ ਹੁੰਦੀ ਅਸੀਂ ਵੇਖਾਂਗੇ।
ਇਸ ਮੁਹਿੰਮ ਤੇ ਛੁਟਬੋ ਹੋਵੇ,
ਤੁਹਾਡੀ ਕਿਰਪਾ ਜਿਵੇਂ ਹੋਵੇਗੀ ਤਿਵੇਂ ਇਹ ਮੁਹਿੰਮ ਸਰ ਹੋ ਜਾਵੇਗੀ, ਤੇ ਸਾਡਾ ਲੋਕਾਂ ਦਾ ਜਿਹੜੇ ਇੱਥੇ ਬੈਠੇ ਹੋਏ ਆ ਜਿੱਤਣ ਵਾਸਤੇ, ਜੋ ਦੁਸ਼ਮਣ ਰਾਜੇ ਤੇ ਫਤਿਹ ਪਾਉਣ ਵਾਸਤੇ ਆਏ ਹੋਏ ਨੇ, ਇਹਨਾਂ ਦਾ ਵੀ ਇਸ ਥਾਂ ਤੇ ਖੇਚਲ ਵਿੱਚੋਂ ਛੁਟਕਾਰਾ ਹੋ ਜਾਏਗਾ।
ਦੀਨ ਬੰਦ ਜੀ ਕਰੋ ਸਹਾਈ,
ਆਪ ਜੀ ਗਰੀਬਾਂ ਦੇ ਸੰਬੰਧੀ ਹੋ, ਕਿਰਪਾ ਕਰਕੇ ਸਾਡੀ ਸਹਾਇਤਾ ਕਰੋ।
ਵੱਡ ਕਲੇਸ਼ ਤੇ ਲੈ ਹੋ ਬਚਾਈ,
ਵੱਡੇ ਕਲੇਸ਼ਾਂ ਤੋਂ ਕਿਰਪਾ ਕਰਕੇ ਸਾਨੂੰ ਬਚਾ ਲਓ ਮਹਾਰਾਜ।
ਲੋਕ ਹਜ਼ਾਰ ਹੋ ਤੁਮ ਦਿਸ਼ ਹੇਰਤ,
ਜਿਹੜੇ ਸਾਡੀਆਂ ਫੌਜਾਂ ਦੇ ਵਿੱਚ ਹਜ਼ਾਰਾਂ ਲੋਕ ਹਨ, ਹਜ਼ਾਰਾਂ ਸਿਪਾਹੀ ਨੇ, ਤੁਹਾਡੇ ਵੱਲ ਹੀ ਤੱਕ ਰਹੇ ਹਨ ਕਿ ਤੁਸੀਂ ਕਿਰਪਾ ਕਰਨੀ ਸਾਨੂੰ ਫਤਿਹ ਦਿਵਾਉਣੀ।
ਕਹਿਬੇ ਹੇਤ ਮੋਹੇ ਕੋ ਪ੍ਰੇਰਤ,
ਮਹਾਰਾਜ ਸੱਚੇ ਪਾਤਸ਼ਾਹ ਵਾਰ ਵਾਰ ਮੈਨੂੰ ਪ੍ਰੇਰਦੇ ਆ ਕਿ ਤੂੰ ਹੀ ਗੁਰਾਂ ਨੂੰ ਨਾਲ ਲੈ ਕੇ ਆਇਆ ਆਪਣੀ ਸਹਾਇਤਾ ਕਰਾਉਣ ਵਾਸਤੇ, ਉਹਨਾਂ ਨੂੰ ਬੇਨਤੀ ਕਰ ਕੋਈ ਐਸੀ ਕਲਾ ਵਰਤਾਉਣ ਜਿਸ ਕਰਕੇ ਅਸਾਮ ਦੇਸ਼ ਦੇ ਰਾਜੇ ਨੂੰ ਅਸੀਂ ਛੇਤੀ ਜਿੱਤ ਸਕੀਏ।
ਸਗਰੋ ਲਸ਼ਕਰ ਸ਼ਰਨ ਤੁਮਾਰੀ,
ਸਭ ਫੌਜਾਂ ਦਾ ਲਸ਼ਕਰ ਮਹਾਰਾਜ ਤੁਹਾਡੀ ਸ਼ਰਨ ਵਿੱਚ ਪਿਆ ਹੋਇਆ।
ਮਹਾਰਾਜ ਕੀ ਜੈ ਰਖਵਾਰੀ,
ਮਹਾਰਾਜ ਜੀ ਆਪ ਕਿਰਪਾ ਕਰਕੇ ਸਾਡੀ ਰੱਖਿਆ ਕਰੋ।
ਰਾਵਰ ਕੋ ਭਰੋਸ ਹੈ ਭਾਰੋ,
ਤੁਹਾਡਾ ਹੀ ਸਾਨੂੰ ਭਾਰੀ ਭਰੋਸਾ ਹੈ।
ਸ਼ਰਨ ਪਰੇ ਕੋ ਬਿਰਧ ਸੰਭਾਰੋ,
ਸ਼ਰਨ ਪਿਆ ਦੀ ਲਾਜ ਰੱਖਣ ਦਾ ਬਿਰਧ ਸੰਭਾਲੋ।
ਜਬ ਕਬ ਕਾਰਜ ਤੁਮ ਹੀ ਕਰਨਾ,
ਜਦੋਂ ਕਦੇ ਵੀ ਕਾਰਜ ਸਵਾਰਨਾ ਮਹਾਰਾਜ ਸੱਚੇ ਪਾਤਸ਼ਾਹ ਤੁਸਾਂ ਹੀ ਸਵਾਰਨਾ। ਸਤਿਗੁਰੂ ਜੀ, ਉਹ ਸਾਡਾ ਤਾਂ ਕੋਈ ਵੱਸ ਨਹੀਂ ਚੱਲ ਸਕਦਾ, ਜੇ ਉਹ ਜਿੱਥੇ ਜਿਸ ਇਲਾਕੇ ਵਿੱਚ ਫਤਿਹ ਪਾਉਣ ਲਈ ਅਸੀਂ ਆਏ ਹਾਂ, ਤੁਸੀਂ ਹੀ ਸਹਾਇਤਾ ਕਰਕੇ ਸਾਨੂੰ ਜਿਤਾ ਸਕਦੇ ਹੋ।
ਸਗਰੇ ਚਾਹਤ ਰਾਵਰ ਸ਼ਰਨਾ,
ਸਭ ਹੁਣ ਤਾਂ ਤੁਹਾਡੀ ਸ਼ਰਨ ਚਾਹੁੰਦੇ ਆ, ਜਿਹੜੇ ਕਿ ਪਹਿਲਾਂ ਕਈ ਤਰਕਾਂ ਕਰਦੇ ਸਨ ਉਹ ਵੀ ਤੁਹਾਡੀ ਸ਼ਰਨ ਪਏ ਹੋਏ ਹਨ।
ਸੁਨ ਸ਼੍ਰੀ ਤੇਗ ਬਹਾਦਰ ਕਹਿਓ,
ਬਿਸ਼ਨ ਸਿੰਘ ਰਾਜੇ ਦੀਆਂ ਬੇਨਤੀਆਂ ਸਮੂਹ ਫੌਜਾਂ ਵੱਲੋਂ ਔਰ ਇਸ ਦੇ ਅਹਿਲਕਾਰਾਂ ਵੱਲੋਂ ਸਤਿਗੁਰੂ ਜੀ ਨੇ ਸੁਣ ਕੇ ਆਖਿਆ।
ਅਤਿਸ਼ੈ ਕਠਿਨ ਕਾਜ ਹਮ ਲਹਿਓ,
ਬੇਨਤੀਆਂ ਕੀਤੀਆਂ ਹੋਈਆਂ ਸੁਣ ਕੇ ਸਤਿਗੁਰੂ ਜੀ ਬਚਨ ਫਰਮਾਉਂਦੇ ਨੇ ਕਿ ਭਾਈ ਇਹ ਜਿਹੜਾ ਕਾਰਜ ਹੈ ਨਾ, ਅਸੀਂ ਜਾਣਿਆ ਹੈ ਕਿ ਇਹ ਸਫਲ ਕਰਨਾ ਜੋ ਹੈ, ਰਾਸ ਕਰਨਾ ਬਹੁਤ ਕਠਿਨ ਹੈ।
ਕਾਮਖਿਆ ਦੇਵੀ ਬਰਦਾਨੀ,
ਕਿਉਂਕਿ ਤੁਹਾਡੇ ਵਾਸਤੇ ਇਹ ਕਾਰਜ ਸਵਾਰਨਾ, ਅਸਾਮ ਪਤੀ ਨੂੰ ਜਿੱਤਣ ਦਾ ਕਾਰਜ ਪੂਰਾ ਕਰਨਾ ਬਹੁਤ ਔਖਾ ਹੈ, ਕਿਉਂਕਿ ਉਹਨਾਂ ਵਾਸਤੇ ਕਮੱਖਿਆ ਦੇਵੀ ਉਹਨਾਂ ਵਾਸਤੇ ਵਰਦਾਤੀ ਹੈ, ਸਹਾਇਤਾ ਕਰਨ ਵਾਲੀ ਖੜੀ ਹੈ।
ਇਸ ਕੀ ਸੇਵਾ ਕੀਨ ਮਹਾਨੀ,
ਉਹਨਾਂ ਨੇ ਕਮੱਖਿਆ ਦੇਵੀ ਦੀ ਬਹੁਤੀ ਸੇਵਾ ਆਰਾਧਨਾ ਕੀਤੀ ਹੈ।
ਇਨਕੇ ਵੱਡੇ ਪ੍ਰਸੰਨ ਕਰੀ ਹੈ,
ਇਹਨਾਂ ਦੇ ਵੱਡ ਵਡੇਰਿਆਂ ਨੇ ਕਮੱਖਿਆ ਦੇਵੀ ਦੀ ਆਰਾਧਨਾ ਕਰਕੇ ਉਸ ਨੂੰ ਆਪਣੇ ਉੱਪਰ ਰਿਝਾਇਆ, ਪ੍ਰਸੰਨ ਕੀਤਾ।
ਵਰ ਦੇਵਨ ਕੋ ਸ਼ਿਵਾ ਢਰੀ ਹੈ,
ਇਹਨਾਂ ਨੂੰ ਵਰ ਦੇਣ ਵਾਸਤੇ ਦੇਵੀ ਜਦੋਂ ਕਿਰਪਾ ਦੇ ਘਰ ਵਿੱਚ ਆ ਗਈ ਸੀ, ਢਲ ਗਈ ਸੀ ਆਪਣੇ ਮਨ ਤੋਂ ਕਿਰਪਾ ਕਰਨ ਵਾਸਤੇ।
ਅਚਲ ਰਾਜ ਹਮਰੀ ਕੁਲ ਰਹਿ,
ਫਿਰ ਇਹਨਾਂ ਨੂੰ ਪੁੱਛਿਆ ਸੀ ਕਿ ਮੰਗ ਲਓ ਜੋ ਮੰਗਣਾ ਹੈ ਵਰ, ਜਿਹੜਾ ਤੁਸੀਂ ਜਿਹੜੇ ਆਰਾਧਨਾ ਕਰਦੇ ਸੀ ਕਾਮਰੂਪ ਦੇਸ਼ ਦੇ ਰਾਜ ਦੇ ਵੱਡ ਵਡੇਰੇ, ਤਾਂ ਇਹਨਾਂ ਨੇ ਫਿਰ ਅੱਗੋਂ ਆਖਿਆ ਸੀ, ਇਹ ਵਰ ਮੰਗਿਆ ਸੀ।
ਅਚਲ ਰਾਜ ਹਮਰੀ ਕੁਲ ਰਹਿ,
ਅਚਲ ਰਾਜ ਸਾਡੀ ਕੁਲ ਵਿੱਚ ਹੀ ਰਹੇ, ਅਸੀਂ ਰਾਜ ਭਾਗ ਦਾ ਪ੍ਰਬੰਧ ਇੱਥੋਂ ਦਾ ਇਲਾਕੇ ਦਾ ਨਿਭਾਉਂਦੇ ਰਹੀਏ।
ਸ਼ਤਰੂ ਆਏ ਪਰਾਜੈ ਲਹੈ,
ਜਿਹੜਾ ਕੋਈ ਸ਼ਤਰੂ ਆਵੇ ਸਾਡੇ ਵੱਲ ਚੜ੍ਹ ਕੇ ਉਹ ਹਾਰ ਕੇ ਜਾਏ।
ਰਾਜ ਹਮਾਰੋ ਭ੍ਰਸ਼ਟ ਨਾ ਹੋਏ,
ਸਾਡਾ ਰਾਜ ਭਾਗ ਕਿਤੇ ਭ੍ਰਸ਼ਟ ਨਾ ਹੋ ਜਾਏ, ਖਤਮ ਨਾ ਹੋ ਜਾਏ।
ਇਹ ਬਰ ਲਿਓ ਦੇਸ਼ ਨਿਰਪਜੋਏ,
ਇਸ ਤਰ੍ਹਾਂ ਬੇਨਤੀਆਂ ਕਰਕੇ ਇਹਨਾਂ ਦੇ ਵੱਡ ਵਡੇਰੇ ਦੇਸ਼ ਦੇ ਰਾਜੇ ਨੇ ਦੇਵੀ ਨੂੰ ਪ੍ਰਸੰਨ ਕਰਕੇ ਇਹ ਵਰ ਪ੍ਰਾਪਤ ਕੀਤਾ ਸੀ।
तिस बर को कूरो किम करै
उस बर नूं किवें असीं झूठा हुण कर सकांगे
जां ते पख देवी तिन धरै
सो किवें कोई झूठा कर सकदा उस दित्ते होए देवी दे वर नूं इस लई जिहड़ी देवी है ना इन्हां दा ही पक्ष इन्हां दी सहायता करन वास्ते कर रही है कामरूप देश दे राजे दे सो संबंधी सब लोकां दा
अपर कौन देवी बर खोवै
ते होर कौन हो सकदा है जेड़ा देवी वल्लों इन्हां नूं दित्ता होया सहायता दा वर है अचल राज रहन दा वर दा बल जेड़ा गवा सके
या ते काज कठन ही होवै
इस करके एक कार्य जेड़ा है बहुत कठन ही पूरा हो सकदा है
नह देवी बर सकहें मिटाए
क्योंकि होर कोई केड़ा है जेड़ा देवी दा दित्ता होया वर है इन्हां नूं दित्ता होया है वह मेट सके
प्रभ की शक्त सकल जग माए
क्योंकि जो जगत दी माता कही जाती है परमेश्वर दी शक्ति द्वारा ही प्रगट होई देवी
तो सुनो तुम कहो हमारो
ते तामी सुनना करो साडा वचन तुसीं
श्री नानक को नाम चितारो
श्री गुरु नानक देव जी महाराज दा नाम चेते करो उचारण करो अपने मुख तो
सत नाम को सिमरन करिए
सच्चे वाहिगुरु दा नाम सिमरो अपने चित विच मुख तो उचारण करो नाल
हृदय संदेहन को पर हरिए
अपने मन दे संदेह शंके वहम भरम छड के सतगुरु नानक देव जी नूं याद करो
निश्चय होए है विजय तुम्हारी
निश्चय कर लो के निश्चय ही तुहाडी फतेह हो जावेगी जरूर
नह बीत है चिरकाल अगारी
अगे हुण होर बहुता समा नहीं बीतेगा
कितक दिन मह अपने देश
किन्ने को दिना तक तुसी फिर अपने देश नूं ही वापस जाओगे सुख सहत
गमन है त्याग हो सकल कलेश
सब कलेशां दा त्याग करके तुसी आनंद समेत जाओगे अपने घरां वाल नूं
इम सुन भूपत पाए आनंद
सतगुरु तेग बहादुर साहब महाराज तो वचन सुन के बिशन सिंह राजे ने बड़ा आनंद प्राप्त किया
कीन बंदना द्वै कर बंद
दोवे हाथ जोड़ के नमस्कार कीती है गौ
धर निश्चय गमन्यो निज डेरे
सतगुरु जी दे वचन उपर भरोसा धार के अपने डेरे वल नूं गया
जान है करहें काज गुर मेरे
चित विच जानिया के गुरु महाराज सचे पातशाह मेरे कार्ज सवार देणगे
नाहें ता दुर्लभ होती विशाल
नहीं ता जेड़ी फतेह प्राप्त करनी बहुत ही ज्यादा कठिन सी दुर्लभ सी नहीं सी लभी जा सकती नहीं सी मिल सकती फतेह जित सानू
किसने विजय लई किस काल
किसने इन्हां ते फतेह पाई है किसे समय विच पाव नहीं पाई
इम चितवत जब जामन होई
इस तरह सोचा सोचदिया होया बिशन सिंह राजे नूं जदों शाम दा समा होया रात दा फिर
निज निज थान थिरे सब कोई
आपो अपने थावां ते जाके ठहर गए
गयो कामरू पत रणवास
जेड़ा कामरू देश दा राजा है ओह अपने रणवास विच महलां विच चला गया राणियां वाले थां
अनक स्त्रियन जहां बिलास
ते जिथे आनंद सहित बहुतियां उस कामरूप देश दे राजे दियां स्त्रियां ठहरियां होईयां
रुचरे प्रियंक सैन को कीन
ते सुंदर पलंगे उपर आप आराम करन लग पिया कामरू देश दा राजा
से बहरानी बैस नवीन
ते नवी अवस्था वालियां जो इस दियां राणियां है ओ इस दी सेवा विच हाजर होईयां
पीतंबर अर सिर दस्तार
असाम दे राजे ने अपने शरीर ते पीले वस्त्र पाए हुए ते सिर ते पग बन्नी हुई है
महपालक ने रखी उतार
पर जेड़ी दस्तार पहला सजाई हुई सी वह इसने ला के नेड़े रख दिती
खंजर एक निरप पास रखंता
ते एक बहुत तिखा खंजर अपने कोल एक कामरू देश दा राजा रखदा सी
वस्त्रन बिखै रखियो दुतवंता
ते ओ सोभा वाला जिहड़ा खंजर है इसने अपने वस्त्रां विच लपेट के नेड़े रख दिता
रतन जराऊ मुष्ट गहन की
ते जिस दी पकड़न वास्ते बड़े रतना जड़त मुठ बनी हुई है
अपर बिभूखन शोभा तन की
ते होर भी गहनियां दी बहुत ही जो सुंदर शोभा है ਤਨ ਦਾ ਸ਼ਿੰਗਾਰ ਹਨ ਜਿਹੜੇ ਗਹਿਣੇ ਆਦਿਕ।
ਸੁੰਦਰ ਚੌਂਕੀ ਪਰ ਟਿਗ ਤਰੇ,
ਨੇੜੇ ਸੋਹਣੀ ਚੌਂਕੀ ਦੇ ਉੱਤੇ ਉਹ ਰੱਖ ਦਿੱਤਾ ਸਮਾਨ ਸਾਰਾ ਇਸਨੇ।
ਸਹਿਜਾ ਪਰ ਪੂਪਤ ਚੜ ਥਿਰੇ,
ਆਪ ਆਪਣੀ ਸਹਿਜਾ ਤੇ ਚੜ ਕੇ ਟਿਕ ਗਿਆ।
ਕਰ ਦੇਵੀ ਕਾਮਖਿਆ ਨਮੋ,
ਤੇ ਪਹਿਲਾਂ ਇਸਨੇ ਕਾਮ ਜੋ ਆਪਣੇ ਦੇਸ਼ ਵਿੱਚ ਕਾਮਖਿਆ ਦੇਵੀ ਦੀ ਅਰਾਧਨਾ ਕਰਦਾ ਹੈ, ਸੋ ਉਸੇ ਦੇਵੀ ਨੂੰ ਨਮਸਕਾਰ ਕੀਤੀ ਹੈ।
ਭਇਓ ਨੀਂਦ ਬਸ ਪਰ ਤਿਹ ਨ ਸਮੋ,
ਕਾਮਖਿਆ ਦੇਵੀ ਦੀ ਅਰਾਧਨਾ ਕਰਕੇ ਫਿਰ ਆਰਾਮ ਕਰਨ ਲੱਗ ਪਿਆ, ਨੀਂਦ ਬਸ ਹੋਇਆ ਸੌਂ ਗਿਆ।
ਨਿਸਮਹਿ ਸ਼ਸਤਰ ਬਸਤਰ ਨਿਰਪਕੇਰੇ,
ਤੇ ਜੋ ਰਾਤ ਦੇ ਸਮੇਂ ਸੌਣ ਤੋਂ ਪਹਿਲਾਂ ਇਸਨੇ ਸ਼ਸਤਰ ਬਸਤਰ ਉਤਾਰ ਕੇ ਵੱਖਰੇ ਚੌਂਕੀ ਦੇ ਉੱਤੇ ਕਾਮਰੂ ਦੇਸ਼ ਦੇ ਰਾਜੇ ਨੇ ਰੱਖ ਦਿੱਤੇ।
ਸਰਬ ਅਨਾਏ ਗੁਰ ਤਿਸ ਬੇਰੇ,
ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੀ ਸ਼ਕਤੀ ਦੁਆਰਾ ਸਭ ਇਸਦੇ ਉਤਾਰ ਕੇ ਕੀਮਤੀ ਸ਼ਸਤਰ ਬਸਤਰ ਆਦਿਕ ਰੱਖੇ ਹੋਏ ਆਪਣੇ ਪਾਸ ਮੰਗਵਾ ਲਏ।
ਦੇਵੀ ਦੇਵ ਨਾ ਕਿਨਹੋਂ ਹਟਾਏ,
ਤੇ ਨਾ ਕੋਈ ਦੇਵੀ ਰੋਕ ਸਕੀ ਤੇ ਨਾ ਹੀ ਕੋਈ ਦੇਵਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਰੋਕ ਸਕਿਆ ਇਸਦੇ ਸ਼ਸਤਰ ਤੇ ਹੋਰ ਗਹਿਣੇ ਸਮਾਨ ਮੰਗਾਉਣ ਤੋਂ।
ਸਗਰੇ ਸਤਿਗੁਰ ਕੇ ਢਿੱਗ ਆਏ,
ਸਭ ਸ਼ਸਤਰ ਬਸਤਰ ਜੋ ਸੁੰਦਰ ਹੀਰੇ ਰਤਨ ਜੜਤ ਖੰਜਰ ਦੇ ਸਮੇਤ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਸ ਪਹੁੰਚ ਗਏ ਕਾਮਰੂ ਦੇਸ਼ ਦੇ ਰਾਜੇ ਦੇ।
ਭਈ ਪ੍ਰਾਤ ਨਿਰਪ ਖੁੱਲੇ ਬਿਲੋਚਨ,
ਜਦੋਂ ਸਵੇਰ ਹੋਈ ਆਪਣੀ ਅੱਖਾਂ ਖੋਲੀਆਂ ਸੌਣ ਤੋਂ ਉੱਠਿਆ।
ਨਹਿ ਦੇਖੇ ਚਿੱਤ ਸੋਚਤ ਸੋਚਨ,
ਅਸਾਮ ਦਾ ਜੋ ਰਾਜਾ ਹੈ ਉਸਨੇ ਵੇਖਿਆ ਕਿ ਸ਼ਸਤਰ ਬਸਤਰ ਤਾਂ ਹੈ ਨਹੀਂ, ਇੱਥੇ ਬਹੁਤੀਆਂ ਸੋਚਾਂ ਸੋਚਣ ਲੱਗ ਪਿਆ।
ਨਹਿ ਪਾਵਤ ਬਿਸਮਾਵਤ ਮਹਾ,
ਲੱਭਦਾ ਏ ਪਰ ਹੀਰੇ ਰਤਨ ਜੜਤ ਖੰਜਰ ਵੀ ਨਹੀਂ ਮਿਲਦਾ ਅਤੇ ਨਾ ਹੀ ਕੀਮਤੀ ਬਸਤਰ ਮਿਲ ਰਹੇ ਹੈ, ਬਹੁਤ ਹੈਰਾਨ ਹੁੰਦਾ।
ਹੇ ਦੇਵੀ ਇਹ ਕੌਤਕ ਕਹਾਂ,
ਅਤੇ ਦੇਵੀ ਨੂੰ ਬੇਨਤੀ ਕਰਨ ਲੱਗਾ ਹੈ ਕਿ ਹੇ ਕਾਮਖਿਆ ਦੇਵੀ ਇਹ ਕੈਸਾ ਕੌਤਕ ਵਰਤਾ ਦਿੱਤਾ ਹੈ।
ਅਤ ਚਿੰਤਾ ਤੁਰ ਨਰਪਤ ਹੋਵਾ,
ਇਸ ਤਰ੍ਹਾਂ ਕਹਿੰਦਾ ਹੈ ਕਿ ਕੈਸਾ ਕੌਤਕ ਵਰਤ ਗਿਆ, ਕੀ ਭਾਣਾ ਵਰਤ ਗਿਆ ਹੈ, ਬਹੁਤ ਹੀ ਚਿੰਤਾ ਦੇ ਨਾਲ ਦੁਖੀ ਹੋ ਕੇ ਸੋ ਬਹੁਤਾ ਹੀ ਵਿਲਕਦਾ।
ਐਸੋ ਵਿਘਨ ਨਾ ਕਬਹੂੰ ਜੋਵਾ,
ਸੋਚਦਾ ਹੈ ਕਿ ਇਹੋ ਜਿਹਾ ਵਿਘਨ ਤਾਂ ਕਦੇ ਪਹਿਲਾਂ ਨਹੀਂ ਵਿਆਪਿਆ ਵੇਖਿਆ।
ਨਿਤ ਦੇਵੀ ਮੇਰੀ ਰਖਵਾਰੀ,
ਤੇ ਫਿਰ ਸੋਚਦਾ ਹੈ ਕਿ ਨਿਤ ਹੀ ਮੇਰੀ ਇਹ ਰੱਖਿਆ ਕਰਨ ਵਾਲੀ ਹੈ ਕਾਮਖਿਆ ਦੇਵੀ।
ਆਨ ਸਕ ਹੈ ਕੋ ਵਿਘਨ ਪਸਾਰੀ,
ਕਿਹੜਾ ਕੋਈ ਵਿਘਨ ਮੈਨੂੰ ਆ ਕੇ ਦੁਖੀ ਕਰ ਸਕਦਾ ਸੀ, ਕਿਹੜਾ ਕੋਈ ਮਨੁੱਖ ਆ ਕੇ ਮੇਰੇ ਕਾਰਜਾਂ ਵਿੱਚ ਵਿਘਨ ਪਾ ਸਕਦਾ ਸੀ, ਦੇਵੀ ਮੇਰੀ ਸਹਾਇਤਾ ਕਰਦੀ ਰਹੀ ਹੈ।
ਕਹਿ ਦੇਵੀ ਕੋ ਬਰ ਮਿਟ ਗਏ ਹੋ,
ਤੇ ਜਾਣ ਤਾਂ ਜਿਹੜਾ ਸਾਡੇ ਵੱਡਿਆਂ ਨੂੰ ਕਾਮਖਿਆ ਦੇਵੀ ਨੇ ਪ੍ਰਸੰਨ ਹੋ ਕੇ ਵਰ ਦਿੱਤਾ ਸੀ ਉਹ ਮਿਟ ਹੀ ਗਿਆ ਹੈ ਹੁਣ।
ਅਸ ਕੌਤਕ ਮੇਰੇ ਢਿੱਗ ਪਏਓ,
ਤੇ ਮੇਰੇ ਨੇੜੇ ਹੀ ਐਸਾ ਕੌਤਕ ਕ੍ਰਿਸ਼ਮਾ ਵਰਤ ਗਿਆ ਹੈ, ਮੇਰਾ ਜਿਹੜਾ ਸਮਾਨ ਹੈ ਸੁੰਦਰ ਵਸਤਰਾਂ ਸਮੇਤ ਕੌਣ ਉਠਾ ਕੇ ਲੈ ਗਿਆ ਇੱਥੋਂ।
ਬਹੁ ਜੋਧਾ ਚਹੁ ਦਿਸ਼ ਸਬਧਾਨ,
ਕਿਉਂਕਿ ਮੇਰੇ ਆਸ ਪਾਸ ਚਾਰੇ ਤਰਫ ਬਹੁਤੇ ਬਹਾਦਰ ਯੋਧੇ ਸੂਰਮੇ ਸ਼ਸਤਰ ਧਾਰੀ ਸਾਵਧਾਨ ਰਹਿੰਦੇ ਹਨ।
ਕਿਸ ਬਿਧ ਕੋਈ ਨਾ ਪਹੁੰਚੇ ਆਨ,
ਤੇ ਕਿਸੇ ਤਰ੍ਹਾਂ ਵੀ ਕੋਈ ਵੀ ਮੇਰੇ ਨੇੜੇ ਨਹੀਂ ਛੇਤੀ ਨਾਲ ਅੱਪੜ ਸਕਦਾ ਕੋਈ ਮੇਰਾ ਸਮਾਨ ਚੁੱਕਣ ਵਾਸਤੇ।
ਜੰਤਰ ਮੰਤਰ ਕੀ ਰੱਖਿਆ ਮੇਰੀ,
ਮੇਰੇ ਕੋਲ ਤਾਂ ਜੰਤਰ ਮੰਤਰਾਂ ਦੀ ਵੀ ਬਹੁਤ ਰੱਖਿਆ ਸਹਾਇਤਾ ਹੁੰਦੀ ਰਹਿੰਦੀ ਹੈ।
ਕੋਈ ਨਾ ਆਏ ਸਕ ਹੈ ਮਮ ਨੇਰੀ,
ਮੇਰੇ ਨੇੜੇ ਕੋਈ ਵੀ ਆਉਣ ਦੀ ਜ਼ੁਰਤ ਨਹੀਂ ਕਰ ਸਕਦਾ।
ਮਹਾ ਸ਼ਕਤ ਜੁਤ ਜਿਸਨੇ ਕੀਨ,
ਤੇ ਜਿਸਨੇ ਇਸ ਤਰ੍ਹਾਂ ਕੀਤਾ ਹੈ ਮੇਰਾ ਖੰਜਰ ਵੀ ਮੰਗਵਾ ਲਿਆ ਅਤੇ ਕੀਮਤੀ ਬਸਤਰ ਵੀ ਆਪਣੇ ਪਾਸ ਉਸਨੇ ਮੰਗਵਾ ਲਏ ਨੇ, ਲੱਗਦਾ ਹੈ ਕਿ ਬਹੁਤ ਵੱਡੀ ਕਰਾਮਾਤ ਦੇ ਸਹਿਤ ਹੈ ਉਹ।
ਸਭ ਦਬਾਏ ਪਟ ਆਯੁਧ ਲੀਨ,
ਤੇ ਜਿਹੜੇ ਸਭਨਾ ਕੱਪੜਿਆਂ ਬਸਤਰਾਂ ਦੇ ਵਿੱਚ ਲਪੇਟ ਕਰਕੇ ਸ਼ਸਤਰਾਦਿਕ ਰੱਖੇ ਹੋਏ ਸੀ ਉਹ ਵੀ ਕੱਢ ਕੇ ਉਹ ਲੈ ਗਏ ਹਨ।
ਕਰ ਇਸ਼ਨਾਨ ਨਿਰਪ ਬੈਠੇ ਹੋ ਜਬੈ,
ਇਸ ਤਰ੍ਹਾਂ ਸੋਚਾ ਸੋਚ ਕੇ ਫਿਰ ਇਸ਼ਨਾਨ ਕਰਕੇ ਇਹ ਕਾਮਰੂਪ ਦੇਸ਼ ਦਾ ਰਾਜਾ ਜੋ ਧਿਆਨ ਧਰ ਕੇ ਦੇਵੀ ਦੀ ਅਰਾਧਨਾ ਵਾਸਤੇ ਫਿਰ ਬੈਠਾ।
ਨਿਰਪ ਜਨਨੀ ਆਈ ਚੱਲ ਤਬੈ,
ਇਸ਼ਨਾਨ ਕਰਕੇ ਜਦੋਂ ਸਮਾਧੀ ਵਿੱਚ ਟਿਕ ਕੇ ਬੈਠਾ ਹੈ ਕਾਮਰੂ ਦੇਸ਼ ਦਾ ਰਾਜਾ, ਤਾਂ ਇਸ ਦੀ ਮਾਤਾ ਇਸ ਦੇ ਪਾਸ ਆਈ ਹੈ।
ਸੁਤ ਕੋ ਅਤ ਦੀਨਸ ਉਤਸਾਹੂ,
ਆਪਣੇ ਪੁੱਤਰ ਇਸ ਕਾਮਰੂ ਦੇਸ਼ ਦੇ ਰਾਜੇ ਨੂੰ ਬਹੁਤਾ ਉਤਸ਼ਾਹ ਦੇਣ ਲੱਗੀ ਇਸ ਦੀ ਮਾਤਾ।
ਨਹਿ ਸੋਚੋ ਨਰਪਤ ਔਰ ਮਾਹੂ।
ਐ ਪੁੱਤਰ ਰਾਜੇ, ਇਹ ਮਨ ਵਿੱਚ ਕਿਉਂ ਆਪਣੇ ਸੋਚਾਂ ਸੋਚਣ ਵਿੱਚ ਲੱਗਾ ਹੋਇਆ ਦੁਖੀ ਕਿਉਂ ਹੁੰਦਾ ਹੈ?
ਮੈਂ ਹੂੰ ਭਗਤ ਚੰਡ ਜਗ ਮਾਤ।
ਜਾਣ ਲੈ ਕੇ ਜੋ ਜਗਤ ਮਾਤਾ ਜਿਸਨੂੰ ਅਸੀਂ ਕਹਿੰਦੇ ਹਾਂ, ਉਹ ਚੰਡੀ ਦੀ ਭਗਤਣੀ ਹਾਂ ਮੈਂ।
ਬੂਜਨ ਕਰੋ ਸਕਲ ਬਿਰਤਾਂਤ।
ਇਸ ਕਰਕੇ ਮੈਂ ਚੰਡੀ ਮਾਤਾ ਦੀ ਭਗਤਣੀ ਹਾਂ, ਉਸਦੇ ਪਾਸੋਂ ਮੈਂ ਸਾਰਾ ਹਾਲ, ਜਿਵੇਂ ਕਿ ਤੇਰਾ ਸਮਾਨ ਚੁਰਾਇਆ ਕਿਸੇ ਨੇ, ਜਿਹੜਾ ਇੱਥੋਂ ਚੁੱਕ ਕੇ ਆਪਣੀ ਸ਼ਕਤੀ ਨਾਲ ਲੈ ਗਿਆ, ਸਾਰਾ ਹਾਲ ਪੁੱਛ ਲਵਾਂਗੀ।
ਨਿਸ ਚਰਿੱਤਰ ਕੋ ਭੇਦ ਬਿਠਾਏ।
ਰਾਤ ਦੇ ਕੌਤਕ ਦਾ ਉਹ ਭੇਦ ਦੱਸ ਦੇਵੇਗੀ ਦੇਵੀ ਪ੍ਰਸੰਨ ਹੋ ਕੇ ਮੈਨੂੰ।
ਹੋਏ ਅੰਤ ਕੋ ਆਪ ਸਹਾਏ।
ਅੰਤ ਨੂੰ ਫਿਰ ਅਖੀਰ ਨੂੰ ਆਪ ਸਹਾਇਤਾ ਜ਼ਰੂਰ ਕਰੇਗੀ।
ਸਦਾ ਕੁਸ਼ਲ ਆਪਣੀ ਤੂੰ ਜਾਣ।
ਐ ਰਾਜਨ, ਜਾਣ ਲੈ ਕਿ ਤੈਨੂੰ ਸਦਾ ਹੀ ਸੁੱਖ ਸ਼ਾਂਤੀ ਪ੍ਰਾਪਤ ਹੁੰਦੀ ਰਹੇਗੀ, ਖੁਸ਼ ਰਹੇਗਾ।
ਰਾਖੀ ਹਮਰੀ ਸ਼ਕਤ ਮਹਾਨ।
ਸਾਡੀ ਰਖਵਾਲੀ ਕਰਨ ਵਾਲੀ ਮਹਾਨ ਸ਼ਕਤੀ ਹੈ ਚੰਡੀ ਦੇਵੀ ਦੀ। ਸੋ ਇਹ ਰਾਜੇ ਦੀ ਮਾਤਾ ਆਖਦੀ ਕਿ ਮੈਂ ਭਗਤਣੀ ਹਾਂ, ਮੈਂ ਚੰਡੀ ਦੇਵੀ ਪਾਸੋਂ ਪੁੱਛ ਲਵਾਂਗੀ ਕਿ ਕਿਹਨਾਂ ਨੇ ਸ਼ਕਤੀ ਨਾਲ ਤੇਰਾ ਸਮਾਨ ਮੰਗਾ ਲਿਆ ਹੈ, ਕਿਹੜੇ ਹਨ ਐਸੀ ਵੱਡੀ ਸ਼ਕਤੀ ਵਾਲੇ। ਮੈਂ ਦੇਵੀ ਨੂੰ ਪ੍ਰਸੰਨ ਕਰਕੇ ਪੁੱਛਾਂਗੀ, ਫਿਰ ਕੋਈ ਆਪਣਾ ਯਤਨ ਕਰਾਂਗੇ ਅਸੀਂ। ਇਵੇਂ ਆਪਣੇ ਰਾਜੇ ਪੁੱਤਰ ਨੂੰ ਇਸ ਕਾਮਰੂਪ ਦੇਸ਼ ਦੀ ਮਾਤਾ ਨੇ, ਜੋ ਕਾਮਰੂਪ ਦੇਸ਼ ਦੇ ਰਾਜੇ ਦੀ ਮਾਤਾ ਨੇ ਹੌਂਸਲਾ ਦਿੱਤਾ ਬਚਨ ਆਖ ਕੇ ਕਿ ਸੋ ਤੇਰੀ ਰੱਖਿਆ ਹੋਵੇਗੀ, ਜ਼ਰੂਰ ਪਤਾ ਕਰ ਲਵਾਂਗੇ ਅਸੀਂ ਕਿ ਕਿਸ ਪ੍ਰਕਾਰ ਤੇਰਾ ਜੋ ਸਮਾਨ ਜੋ ਚੁੱਕਿਆ ਹੈ ਇੱਥੋਂ ਤੱਕ ਸਾਧ ਸੰਗਤ ਜੋ ਪ੍ਰਸੰਗ ਦੀ ਵਿਚਾਰ ਹੋਈ ਹੈ, ਅੱਗੇ ਜਿਸ ਪ੍ਰਕਾਰ ਇਹਨਾਂ ਨੇ ਯਤਨ ਕਰਨੇ ਹੈ, ਦੇਵੀ ਦੀ ਆਰਾਧਨਾ ਕਰਨੀ ਹੈ, ਔਰ ਫਿਰ ਦੇਵੀ ਵੱਲੋਂ ਫਿਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਲੈਣ ਵਾਸਤੇ ਇਹਨਾਂ ਨੂੰ ਪ੍ਰੇਰਨਾ ਹੈ। ਅਗਲੇ ਦੀਵਾਨਾਂ ਵਿੱਚ ਪ੍ਰਸੰਗ ਸੁਣਨੇ, ਭੁੱਲਾਂ ਚੁੱਕਾਂ ਦੀ ਖਿਮਾ ਗਾਹ ਵਾਸਤੇ ਸਮਤ ਬਖਸ਼ਣੀ ਜੀ।
ਨਿਸ ਚਰਿੱਤਰ ਕੋ ਭੇਦ ਬਤਾਏ, ਹੋਏ ਅੰਤ ਕੋ ਆਪ ਸਹਾਏ। ਸਦਾ ਕੁਸ਼ਲ ਆਪਣੀ ਤੂੰ ਜਾਣ, ਰਾਖੀ ਹਮਰੀ ਸ਼ਕਤ ਮਹਾਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।